ਓਮਕਾਰ ਗੁਰਿਆ ਪੇਵਾ ਸਤਨਾਮ ਗੁਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਪਾਣੀ ਨਿਰਵੈਰ ਗੁਰੂ ਹੈ ਸ੍ਰੀ ਕਰਵਾਰੇ ਅਕਾਲ ਮੂਰਤ ਹਰ ਕ੍ਰਿਸ਼ਨ ਜਯਾਏ ਅਜੂਨੀ ਤੇਗ ਬਹਾਦਰ ਰਾਏ ਸਹਿ ਪੰਗੁਰ ਦਸ਼ਮੇਸ਼ ਸਹਾਏ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿ ਗੁਰੂ ਬੰਧਨ ਪਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪੇ ਗੁਰੂ ਗ੍ਰੰਥ ਜੀ ਜਾਣ ਮਾਇਆ ਪ੍ਰਿਯ ਪਾਰਾ ਕਲ ਹੋ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀ ਨਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਮਰਨ ਸੁਖ ਮਹਿਮਾ ਜੋ ਤਿਹਾਰੇ ਹਮਨਾ ਸਬਦ ਕਰ ਸਿਖਤ ਤੁਮਾਰੇ ਆਪ ਕਥਾ ਸੁਧਾਰੇ ਸੋ ਕਹੋ ਟਲ ਗੁਰ ਸੇਵੀਏ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨ ਮਰਨ ਦਰਸ਼ਨ ਪਰਸਿਆ ਗੁਰੂ ਕੈ ਜਨ ਮਰਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਾਮ ਗੋਪਾਲ ਤੇਰਾ ਯਾਰਤਾ ਜੋ ਜਨ ਤੁਮੜੇ ਭਗਤ ਕਰਨ ਤੇ ਤਿਨਕੇ ਕਾਰ ਸਵਾਰਤਾ ਗੋਪਾਲ ਤੇਰਾ ਆਰਤਾ ਜੋ ਜਨ ਤੁਮੜੇ ਭਗਤ ਕਰਨ ਤੇ ਤਿਨਕੇ ਕਾਰ ਸਵਾਰਤਾ ਦਾਲ ਸੀਤਾ ਮਾਮੂ ਪੀਓ ਸਮਰਾ ਖੁਸ਼ੀ ਕਰੈ ਨਿਤ ਜੀਓ ਬਣਿਆ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੂ ਲਾਵੇਰੀ ਇੱਕ ਤਾਜਨ ਤੁਰੇ ਚੰਗੇਰੀ ਕੜਕੀ ਗੇਨ ਚੰਗੀ ਜਨਾ ਧੰਨਾ ਲੇਵੈ ਮੰਗੀ ਗਊ ਭੈਸ ਮੰਗੂ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਕੜਕੀ ਗੇਨ ਚੰਗੀ ਜਨ ਧੰਨਾ ਲੇਵੈ ਮੰਗੀ ਧੰਨਾ ਗੋਪਾਲ ਤੇਰਾ ਆਰਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਗਾਹ ਜੀ ਗੁਰੂ ਸਰੂਪ ਗੁਰੂ ਪਾਤਸ਼ਾਹ ਸਾਧ ਸਿੰਘ ਜੀ ਨਿਤ ਦੇ ਬਣੇ ਹੋਏ ਪ੍ਰੋਗਰਾਮ ਅਨੁਸਾਰ ਆਪ ਸਾਰੀਆਂ ਸੰਗਤਾਂ ਗੁਰੂ ਨਾਨਕ ਦੇ ਦਰਬਾਰ ਵਿੱਚ ਹਾਜ਼ਰ ਹੋਏ ਹੋ। ਗੁਰੂ ਨਾਨਕ ਦੇ 11ਵੇਂ ਸਰੂਪ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਦੇ ਵਕਤ ਦੇ ਨਿਯਮ ਅਨੁਸਾਰ ਚੱਲ ਰਹੇ ਪ੍ਰੋਗਰਾਮ ਸੋਲਾ ਦੀ ਬਾਣੀ ਦਾ ਜਾਪ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਕੀਰਤਨ ਦਾ ਆਨੰਦ ਮਾਣਿਆ ਹੈ। ਉਪਰੰਤ ਜੋ ਅੱਜ ਲੜੀਵਾਰ ਕਥਾ ਗੁਰ ਇਤਿਹਾਸ ਦੀ ਨਹੀਂ ਹੋਵੇਗੀ ਕਿਉਂਕਿ ਵਕਤ ਸੰਕੋਚਨਾ ਹੈ। ਅੱਜ ਨਾਮ ਸਿਮਰਨ ਵੀ ਸਾਰੀਆਂ ਸੰਗਤਾਂ ਨੇ ਸੰਗਤੀ ਰੂਪ ਵਿੱਚ ਕਰਨਾ ਹੈ। ਦੂਸਰਾ ਸੰਗਤ ਦੇ ਵਿੱਚ ਇਹਨਾਂ ਗੁਰਮੁਖਾਂ ਦੇ ਕਹਿਣ ਤੋਂ ਦਾਸ ਨੇ ਆਦਿ ਦਾ ਵਾਅਦਾ ਵੀ ਕੀਤਾ ਸੀ ਕਿ ਅੱਜ ਤਾਂ ਭਗਤ ਧੰਨਾ ਜੀ ਦਾ ਉਹ ਸ਼ਬਦ ਜਿਹਦੀਆਂ ਦੋ ਤੁਕਾਂ ਹੋਈਆਂ ਸਨ। ਸੰਗਤ ਨੇ ਇੱਛਾ ਕੀਤੀ ਸਾਰੇ ਸ਼ਬਦ ਦੇ ਅਰਥ ਕੀਤੇ ਜਾਣ ਤੇ ਗੁਰੂ ਸਾਹਿਬ ਕਿਰਪਾ ਕਰਨ। ਸਭ ਤੋਂ ਪਹਿਲਾਂ ਦਾ ਅਰਦਾਸ ਆਪ ਸਾਰੀਆਂ ਸੰਗਤਾਂ ਨੂੰ ਕਿਉਂਕਿ ਇਹ ਸੰਯੋਗ ਵਾਸੀ ਹੋਇਆ ਜਾਣ ਦੀ ਕਿਸੇ ਨੇ ਕੁਝ ਨਹੀਂ ਕੀਤੀ। ਜਿਸ ਦਿਨ ਸੰਗਤਾਂ ਨੇ ਇੱਛਾ ਕੀਤੀ ਕਿ ਅੱਜ ਉਹ ਸ਼ਬਦ ਸੁਣਿਆ ਜਾਏ ਅੱਜ ਉਸ ਮਹਾਨ ਭਗਤ ਦਾ ਜਨਮ ਦਿਨ ਵੀ ਭਗਤ ਧੰਨਾ ਜੀ ਇਸ ਕਰਕੇ ਭਗਤ ਧੰਨਾ ਜੀ ਦੇ ਜਨਮ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੀ ਹੋਣ ਸਤਿਕਾਰਯੋਗ ਮਾਤਾ ਗੰਗਾ ਜਿਹਨਾਂ ਦੀ ਕੁੱਖ ਤੋਂ ਭਾਗ ਲਾਏ ਭਗਤ ਪੰਨਾ ਜੀ ਨੇ। ਪਿਤਾ ਇਹਨਾਂ ਦਾ ਹਾਥੀ ਰਾਮ ਸੀ, ਗੋਦ ਇਹਨਾਂ ਦਾ ਹਰਸਿੰਘਵਾਲ ਸੀ। ਰਾਜਸਥਾਨ ਦੇ ਵਿੱਚ ਇਹ ਭਗਤ ਹੋਏ ਰਿਹਾ। ਇਹਨਾਂ ਦੀ ਉਹ ਜਗ੍ਹਾ ਵੀ ਦਾਸ ਨੂੰ ਦੇਖੀ ਹੈ, ਸਹੁਰੇ ਪਰਿਵਾਰ ਦੇ ਵਿੱਚ ਵੀ ਰਹੇ ਤੇ ਭਗਤ ਪੰਨਾ ਜੀ ਦਾ ਜੀਵਨ ਬੜਾ ਇੱਕ ਆਪਣੀ ਕਿਸਮ ਦਾ ਜੀਵਨ ਹੈ। ਸਿੱਧਾ ਸਾਦਾ ਭਗਤ ਪਰਮੇਸ਼ਵਰ ਦਾ ਹੋਇਆ। ਇਹਨਾਂ ਦੇ ਮਾਤਾ ਪਿਤਾ ਦੇ ਵਿਚਾਰ ਬਹੁਤ ਮੁਸ਼ਕਲ ਦੇ ਨਾਲ ਸਾਸ ਦੀ ਲੱਭੀ ਹੈ ਗੁਰਮੁਖਾਂ ਨੇ, ਕਿਉਂਕਿ ਜਿਸ ਵੇਲੇ ਗੰਗਾ ਦੇ ਵਿੱਚ ਫੁੱਲ ਜਿਹੜੀ ਜਗ੍ਹਾ ਅੱਜ ਕੱਲ੍ਹ ਪੈਂਦੇ ਹੈ ਹਿੰਦੂ ਭਰਾਵਾਂ ਦੇ, ਚਲੋ ਗੁਰੂ ਕੇ ਸਿੱਖ ਦਾ ਕੀਰਤ ਪ੍ਰਸਾਦ ਜਾਂਦੇ ਆ, ਜਾਂ ਜਿਹੜੀ ਨਦੀ ਨਾਲਾ ਤੋਂ ਨੇੜੇ ਜਾਂਦਾ ਹੋਵੇ ਉਹਦੇ ਚ ਗੁਰਵਾਹ ਕਰ ਸਕਦੇ ਆ, ਐਸਾ ਲੱਗਿਆ। ਪਰ ਜਿਸ ਵੇਲੇ ਗੰਗਾ ਦੇ ਵਿੱਚ ਇੱਥੇ ਫੁੱਲ ਨਹੀਂ ਸੀ ਪਿਆ ਕਰਦੇ ਤੇ ਹੋਰ ਜਗ੍ਹਾ ਪੈਂਦੇ ਸੀ, ਉੱਥੋਂ ਦਾ ਸਾਰਾ ਇਤਿਹਾਸ ਪੜ੍ਹਾ ਕੇ ਤਾਂ ਕਿਤੇ ਭਗਤ ਪੰਨਾ ਜੀ ਦਾ ਪਤਾ ਲੱਗਿਆ ਵੀ ਇਹਨਾਂ ਦੀ ਮਾਤਾ ਗੰਗਾ ਸੀ। ਇਹਨਾਂ ਦਾ ਪਿਤਾ ਜਿਹੜਾ ਸੀ ਉਹ ਹਾਥੀ ਰਾਮ ਸੀ, ਹਰਚਿਤਵਾਲ ਗੋਦ ਸੀ ਇਹਨਾਂ ਦਾ ਸਾਸ। ਸੋ ਇਹਨਾਂ ਦਾ ਗਰੀਬ ਜੱਟਾਂ ਦੇ ਘਰ ਜਨਮ ਹੋਇਆ, ਵੱਡੇ ਹੋਏ ਸਿੱਧੇ ਸਾਦਾ ਸੁਭਾਅ ਸੀ, ਕਿਉਂਕਿ ਦੂਰੀ ਅਰਥ ਕਰਨੇ ਪੈਣੇ ਆ, ਇਸ ਕਰਕੇ ਅੱਜ ਵਿਚਾਰ ਜਿਹੜੀ ਹੈ ਥੋੜ੍ਹੀ ਜਿਹੀ ਕਾਹਲੀ ਕਾਹਲੀ ਜਿਹੀ ਕਰਨੀ ਪਏਗੀ। ਆਪਾਂ ਸਾਰੀ ਇਹਨਾਂ ਦੀ ਸਾਖੀ ਨੂੰ ਛੱਡਦੇ ਹਾਂ ਤੇ ਭਗਤ ਧੰਨਾ ਜੀ ਦੀ ਵਾਰਤ ਜੋ ਭਾਈ ਗੁਰਦਾਸ ਕਹਿੰਦੇ ਆ ਕਿ ਧੰਨਾ ਗੰਗਾ ਚਾਰਨ ਵਾਸਤੇ ਜਾ ਰਹੇ, ਰਸਤੇ ਦੇ ਵਿੱਚ ਭਗਤ ਲੋਚਨ ਜੀ ਜਿਹੜੇ ਪੰਡਿਤ ਦੋ ਤਰਲੋਚਨ ਹੋਏ ਨੇ, ਇੱਕ ਬਾਣੀਆਂ ਤਰਲੋਚਨ ਹੋਇਆ, ਭਗਤ ਤਰਲੋਚਨ ਹੋਇਆ। ਰਸਤੇ ਦੇ ਪੰਡਿਤ ਨੂੰ ਦੇਖਿਆ, ਠਾਕਰਾਂ ਦੀ ਪੱਥਰਾਂ ਦੀ ਪੂਜਾ ਕਰਦੇ ਆ, ਹਿੰਦੂ ਮਨ ਦੇ ਅੰਦਰ ਹਿੰਦੂ ਭੁੱਲੇ ਫੁੱਟੇ ਜਾਈ, ਨਾਰਦ ਕਹਿਆ ਸਾ ਪੂਜ ਕਰਾ, ਅੰਧੇ ਗੂੰਗੇ ਅੰਧਾ ਅੰਧਾਰ ਪੱਥਰ ਲੈ ਪੂਜਿਆ ਬੂਤ ਗੁਰਦਾ, ਬੜੇ ਸਪਸ਼ਟ ਸ਼ਬਦਾਂ ਕਿਹਾ। ਔਰ ਧੰਨਾ ਜੀ ਗੋਮਨ ਚਾਰਨ ਵਾਸਤੇ ਜਾ ਰਹੇ ਹੈ ਤੇ ਨੈਨੇ ਬੜਾ ਚਲਤ ਦੇਖਿਆ ਵੀ ਕੀ ਹੋ ਰਿਹਾ, ਟੱਲੀਆਂ ਵੱਜ ਰਹੀਆਂ ਹਨ। ਉਹ ਰੁਕ ਗਏ, ਬਾਹਮਣ ਪੂਜਿਆ ਦੇਵਤਾ, ਬਾਹਮਣ ਨੇ ਕਲਪਤ ਦੇਵਤਿਆਂ ਦੀ ਪੂਜਾ ਕਰਦਾ, ਧੰਨਾ ਗਊ ਚਰਾ ਬਣਾ, ਧੰਨੇ ਡੇਠਾ ਚੱਲ ਪਏ। ਉਹਨੇ ਇੱਕ ਕੌਤਕ ਜਿਹਾ ਦੇਖਿਆ ਵੀ ਥੋੜਾ ਜਿਹਾ ਧੂੰਆਂ ਜਾ ਵੀ ਨਿਕਲਦਾ, ਧੂਪ ਲਾਈ ਹੋਈ ਸੀ ਨਾ, ਟਲੀਆਂ ਖੜਕੀਆਂ। ਅੱਗੇ ਕਦੇ ਖਿਆਲ ਨਹੀਂ ਕੀਤਾ, ਜਿਹੜੀ ਇਹ ਪਹਿਲੀ ਉਹ ਘਟਨਾ ਸੀ ਉਹਦੀ ਵੀ ਉਹਨੇ ਖਿਆਲ ਦੇ ਨਾਲ ਵੇਖਿਆ ਕੀ ਹੋਇਆ, ਜੰਗ ਚ ਅੱਗੇ ਪਿੱਛੇ ਲੰਘ ਜਾਂਦਾ ਹੋਊਗਾ। ਧੰਨੇ ਡੇਠਾ ਚੱਲਦੇ ਪੁੱਛੇ, ਬ੍ਰਾਹਮਣ ਪੁੱਛੇ, ਬ੍ਰਾਹਮਣ ਆਖ ਸੁਣਾ ਕਹਿੰਦਾ, ਧੰਨੇ ਹਾਂ ਤੂੰ ਜੱਟਾਂ ਦਾ ਪੁੱਤ ਹੈ, ਤੈਨੂੰ ਕੀ ਅਕਲ ਹੈ। ਇਹ ਠਾਕਰ ਕਹਿੰਦੇ ਸੀ ਫਿਰ ਇਹਨਾਂ ਦੀ ਪੂਜਾ ਦਾ ਫਲ ਕੀ ਹੈ, ਕਹਿਣਗੇ ਜੋ ਇੱਛਾ ਸੋ ਹੀ ਫਲ ਪਾਵੇ। ਬਾਹਮਣ ਨੇ ਬਾਹਮਣ ਪੂਜਾ ਦੇਵਤਾ ਧੰਨਾ ਗਊ ਚਰਾ ਬਣਾ, ਧੰਨੇ ਡੇਠਾ ਚੱਲ ਤੇ ਪੁੱਛੇ, ਬਾਹਮਣ ਆਖ ਸੁਣਾਵੇ, ਠਾਕਰ ਦੀ ਸੇਵਾ ਕਰੇ ਜੋ ਇੱਛਾ ਸੋ ਹੀ ਫਲ ਪਾਵੇ। ਕਹਿੰਦਾ ਜੀ ਪੱਕੀ ਗੱਲ ਹੈ ਵੀ ਜੋ ਵੀ ਇੱਛਾ ਹੋਵੇ ਉਹੀ ਫਲ ਮਿਲੇਗਾ ਤੇ ਉਹੀ ਬਣੇ, ਧੰਨਾ ਕਰਦਾ ਜੋਦੜੀ, ਮੈਂ ਵੀ ਦੇਹ ਇੱਕ ਤੇਰੇ ਕੋਲ ਤਾਂ ਬਹੁਤ ਸਾਰੇ, ਇੱਕ ਦੇ ਦੇ ਇਹਨਾਂ ਚੋਂ ਜੇ ਤੁਧ ਭਾਵ ਹੈ। ਪਰ ਧੰਨਾ ਕਹਿੰਦਾ ਦੇਖੋ ਜੋਰ ਹੋਏ ਦੀ ਦਾਦਾ ਜੀ, ਇੱਕ ਦੇ ਦਿਓ ਜੀ, ਮੈਂ ਵੀ ਪੂਜਾ ਕਰੂੰਗਾ, ਪਰ ਮੈਂ ਗਰੀਬ ਜੱਟਾਂ, ਮੇਰੇ ਘਰ ਤਾਂ ਹੈ ਹੀ ਕੁਝ ਨਹੀਂ, ਮੈਂ ਵੀ ਦੇਹ ਇੱਕ ਜੇ ਤੁਧ ਭਾਵ ਹੈ। ਧੰਦਾ ਕਰਦਾ ਜੋਦੜੀ, ਮੈਂ ਵੀ ਦੇਹ ਜੇ ਤੁਧ ਭਾਵ ਹੈ, ਪੱਥਰ ਇੱਕ ਲਪੇਟ ਕਰ, ਐਸਾ ਬੇਈਮਾਨ ਦੇਖਿਆ ਬ੍ਰਾਹਮਣ ਨੂੰ। ਉਹਨੇ ਐਡੀ ਵੱਡੀ ਠੱਗੀ, ਦਿਨ ਦਿਹਾੜੀ ਠਾਕਾ ਡਾਕਾ ਮਾਰਿਆ ਜੱਟਾਂ ਦੇ ਪੁੱਤ ਦੇ। ਸਭ ਤੋਂ ਸੁੰਦਰ ਗਊ ਸੀ ਕਪਲਾ, ਕਹਿੰਦਾ ਵੀ ਠਾਕਰ ਦਾ ਮੁੱਲ ਦੇਣਾ ਪਊਗਾ, ਠਾਕਰਾਂ ਨੂੰ ਵੇਚਣ ਵਾਲਿਆਂ ਤੇਰਾ ਭਲਾ ਕਿੱਥੇ ਹੋਊ। ਕਹਿੰਦਾ ਜੀ ਦੱਸੋ, ਕਹਿੰਦੇ ਵੀ ਆਹ ਗਾਂ ਦੇਣੀ ਪਊ, ਇਹਦੇ ਬਦਲੇ ਮੈਂ ਠਾਕਰ ਦੇਣਾ। ਉਹ ਕਹਿੰਦੇ ਜੀ ਗੁੰਮਾਂ ਚਾਹੇ ਸਾਰੀਆਂ ਲੈ ਲਓ, ਸਧਾਰਨ ਚੜ, ਮੈਂ ਉਹਦੇ ਕੋਲ ਹੀ ਮੰਗ ਲੈਣੀਆਂ। ਜਦੋਂ ਦੇਖਿਆ ਨਾ ਜੂਏ ਚ, ਧੰਨੇ ਨੂੰ ਇਹ ਨੀ ਪਤਾ ਲੱਗਿਆ ਵੀ ਜੇ ਇਸ ਤਰੀਕੇ ਦੇ ਨਾਲ ਮਿਲ ਸਕਦੀਆਂ ਹੁੰਦੀਆਂ ਤਾਂ ਬਾਹਮਣ ਨੂੰ ਤੇਰੇ ਕੋਲ ਮੰਗਣ ਦੀ ਕੀ ਲੋੜ ਸੀ, ਠਾਕਰ ਤੋਂ ਰੋਜ਼ ਮੰਗਦਾ। ਸਹੀ, ਧਰਮ ਦੇ ਨਾਂ ਤੇ ਠੱਗੀ ਵੱਜਦੀ ਹੈ। ਧੰਨਾ ਕਰਦਾ ਜੋਦੜੀ, ਮੈਂ ਵੀ ਜੇ ਇੱਕ ਜੇ ਤੁਧ ਭਾਵ ਹੈ, ਪੱਥਰ ਇੱਕ ਲਪੇਟ ਕਰ ਲੈ, ਧੰਨੇ ਨੂੰ ਗੈਲ ਛਡਾਵੇ, ਗੈਲ ਹੁੰਦਾ ਪਿੱਛਾ ਪਿੱਛਾ ਛਡਾ ਲੈ ਜੱਟ ਦੇ ਕੋਲ। ਖੈਰ ਦੀ ਗੱਲ ਮੁੱਕਦੀ, ਧੰਨੇ ਨੇ ਜਾ ਕੇ ਉਹਦੀ ਪੂਜਾ ਕੀਤੀ। ਉਹ ਵਿਚਾਰੇ ਕੋਲ ਕਿੱਥੇ ਟੱਲੀਆਂ, ਗਰੀਬ ਕੋਲ ਪੀਪੇ ਦੇ ਵਿੱਚ ਉਹਨੇ ਇੱਕ ਉਹ ਸਰੀਆ ਬੰਨ ਕੇ ਨਾ ਲੋਹੜੀ ਕਹਿੰਦੇ ਹੁੰਦੇ ਸੀ ਉਹਨੂੰ ਆਮ ਤਾਂ ਉਹ ਫੜਕਾਉਣ ਲੱਗ ਗਿਆ ਵੀ ਖੜਕਾ ਹੀ ਕਰਨਾ ਇਹਦੇ ਜਿਹੜੇ ਉਹਦੇ ਕੋਲ ਟੱਲ ਕਿੱਥੇ ਸੀ ਵਿਚਾਰੇ ਕੋਲ ਤੇ ਇੱਕ ਪਾਥੀ ਨੂੰ ਅੱਗ ਲਾ ਲਈ ਵੀ ਧੂੰਆਂ ਹੀ ਕਰਨਾ ਇਹ ਨਹੀਂ ਸੀ ਵੀ ਕੁਛ ਗੰਦੀ ਕੀਤੀ ਪਾਥੀ ਨੂੰ ਅੱਗ ਲਾ ਲਈ ਪਰ ਵਾਰ ਵਾਰ ਹੱਥ ਜੋੜ ਬੇਨਤੀ ਕਰੇ ਵਾਰ ਵਾਰ ਬੇਨਤੀ ਕਰੇ ਤੇ ਉਸ ਵੇਲੇ ਧੰਨੇ ਭਗਤ ਨੇ ਜਦੋਂ ਬਹੁਤ ਬੇਨਤੀਆਂ ਕੀਤੀਆਂ ਹੋ ਵੀ ਮੂੰਹ ਨਾਲ ਜੁਠਾਲ ਸਾ ਤੁਰ ਉੱਠਾ ਮੈਂ ਕਿਹੋ ਨਾ ਸਖਾ ਮੈਂ ਮੈਨੂੰ ਚੰਗਾ ਨਹੀਂ ਲੱਗਦਾ ਬਾਹਮਣਾ ਦੇ ਘਰ ਰੋਜ਼ ਰੋਟੀ ਖਾਂਦਾ ਜੱਟ ਦੇ ਇੱਕ ਦਿਨ ਨਹੀਂ ਖਾਏਗਾ ਅਖੀਰ ਦੇ ਵਿੱਚ ਮੈਂ ਕਿਉਂਕਿ ਬੜੀ ਕਾਹਲੀ ਦੇ ਵਿੱਚ ਹੈ ਅੱਖ ਦੂਰੇ ਅੰਤਰੀਪ ਵਿੱਚ ਪਾ ਲਈ ਤਾਂ ਧੰਨੇ ਨੇ ਸੋਚਿਆ ਵੀ ਜੇ ਰੱਬ ਤੂੰ ਰੁੱਠਾ ਮੈਂ ਕਿਉਂ ਨਾ ਸੁਣ ਧੰਨੇ ਦੀ ਸੈਂਕੜੇ ਜਨਮਾਂ ਦੀ ਕਮਾਈ ਸੀ ਤਾਂ ਇੱਕ ਬਹਾਨਾ ਹੀ ਸੀ ਇਹ ਜਨਮ ਦਾ ਅੱਠ ਪਹਿਰ ਦਾ ਇਹ ਸੀ ਬਹਾਨਾ ਅੱਠ ਪਹਿਰ ਵਿਚਾਰਾ ਦਿਨ ਤਾਂ ਕਰਦਾ ਰਿਹਾ ਜਦੋਂ ਦੇਖਿਆ ਉਹਨੇ ਜੇ ਮਿਸੀਆਂ ਰੋਟੀਆਂ ਉਹਨੇ ਠੱਗ ਤਾਂ ਚਲੋ ਭੋਗ ਲਾਉਂਦਾ ਸੀ ਹੋਰ ਤਰੀਕੇ ਦਾ ਉਹਨੇ ਚਰਨੀ ਕੁੱਟੀ ਮਿਸੀਆਂ ਰੋਟੀਆਂ ਤਿਆਰ ਕੀਤੀਆਂ ਤੇ ਉਹਨੇ ਸਿੱਧੀ ਸਾਦੀ ਖੁਰਾਕ ਜਿਹੜੀ ਜੱਟਾਂ ਦੀ ਲੱਸੀ ਲਾਲ ਹੈ ਜਾਂ ਨਾ ਹੀ ਭਗਵਾਨ ਦੀ ਪ੍ਰਗਟ ਹੋਏ ਕਹਿੰਦੇ ਵੀ ਇਹੋ ਜਿਹੇ ਜੀਵਨ ਦੇ ਨਾਲ ਫਿਰ ਮਰ ਜਾਣਾ ਚਾਹੀਦਾ ਆਪੇ ਚਖਾ ਬਣਾ ਕੇ ਧੰਨਾ ਪਾ ਜਦੋਂ ਮਰਨ ਲੱਗਿਆ ਜੇ ਤੂੰ ਰੁੱਠਿਆ ਹੋਇਆ ਵੀ ਲੈ ਫਿਰ ਗੱਲ ਇਹ ਹੈ ਮੈਂ ਵੀ ਜੱਟ ਹਾਂ ਤੇ ਮੈਂ ਤੇਰੇ ਸਿਰ ਚੜ੍ਹ ਕੇ ਮਰੂੰਗਾ ਮਰੋ ਤਾਂ ਹਰ ਚੀਜ਼ ਦੁਆਰਾ ਇਹਨਾਂ ਨੂੰ ਆਕਾਸ਼ਵਾਣੀ ਹੋ ਗਈ ਜਦੋਂ ਐਨ ਅਕੀਰ ਤੇ ਪਹੁੰਚਿਆ ਕਿ ਉਹ ਖੁਦਕੁਸ਼ੀ ਕਰਕੇ ਅੱਗ ਲਾ ਕੇ ਲੱਗਾ ਧੰਨਾ ਸੜਨ ਆਕਾਸ਼ਵਾਣੀ ਹੋਈ ਧੰਨਿਆ ਰੁਕ ਜਾ ਕਹਿੰਦਾ ਜੀ ਹੁਣ ਹੋ ਹੀ ਲੈਣ ਦੋ ਕੰਮ ਹੁਣ ਕਦੇ ਵੀ ਰੋਕ ਦਿਓ ਇਹ ਇੰਨੀ ਦੇਰ ਹੋ ਗਈ ਮਿੰਤਾ ਕਰਦਿਆਂ ਨੂੰ ਬਾਹਰ ਤੇ ਕਦੇ ਮਿੰਤਾ ਨਹੀਂ ਕਰਾਈਆਂ ਉੱਥੇ ਪਹੁੰਚ ਜਾਣੇ ਉਹ ਕਹਿੰਦੇ ਧੰਨਿਆ ਤੇ ਮੈਨੂੰ ਇੱਕ ਗੱਲ ਦੱਸ ਵੀ ਪੱਥਰ ਰੋਟੀ ਖਾਂਦਾ ਹੁੰਦਾ ਕਹਿੰਦਾ ਕਿ ਨਹੀਂ ਕਹਿੰਦੇ ਵੀ ਤੂੰ ਮੂਰਖ ਕਿਉਂ ਹੋਇਆ ਪੱਥਰ ਦੇ ਦੁਆਲੇ ਹੋਏ ਬੈਠਿਆ ਮੈਂ ਪੱਥਰ ਨਹੀਂ ਹਾਂ ਪੱਥਰ ਵੀ ਰੋਟੀ ਖਾਂਦਾ ਹੁੰਦਾ ਕਹਿੰਦੇ ਵੀ ਦੁਪਹਿਰੇ ਪਿੱਛੇ ਤੇ ਅੱਗ ਲਾਉਂਦੀ ਹੈ ਜੱਟਾਂ ਨੂੰ ਸਾਡੀ ਕੌਮ ਦੀ ਇਹ ਬੜੀ ਬਦਨਾਮੀ ਇਹ ਐਵੇਂ ਗੱਲਾਂ ਬਣਾਈਆਂ ਹੋਈਆਂ ਜੱਟ ਬੂਟ ਕਹਿਣਾ ਹੋਵੇ ਚਲੋ ਜੀ ਦੁਪਹਿਰੇ ਪਿੱਛੇ ਤੇ ਸਹੀ ਆਦ ਆ ਜਾਂਦੀ ਹੈ ਧੰਨੇ ਦੇ ਅਕਲ ਚ ਆ ਗਈ ਗੱਲ ਕਹਿੰਦਾ ਰੱਬਾ ਇੱਕ ਗੱਲ ਦੱਸ ਵੀ ਪੱਥਰ ਬੋਲਦਾ ਹੁੰਦਾ ਪਰਮੇਸ਼ਰ ਕਹਿੰਦਾ ਨਹੀਂ ਕਹਿੰਦਾ ਵੀ ਆ ਜਿਹੜਾ ਬੋਲਦੇ ਰੋਟੀ ਹੀ ਬਣਾਉਣੀ ਹੈ ਮੈਂ ਪੱਥਰ ਨੂੰ ਨਹੀਂ ਸਾਹਮਣੇ ਆ ਤੇ ਉਸੇ ਵੇਲੇ ਪਰਮਾਤਮਾ ਪ੍ਰਗਟ ਹੋ ਕੇ ਮਿਲੇ ਪ੍ਰਤੱਖ ਗੁਸਾਈਆਂ ਤੇ ਗੁਰੂ ਅਰਜਨ ਦੇਵ ਜੀ ਦੀ ਗਵਾਈ ਮਿਲੇ ਪ੍ਰਤੱਖ ਪ੍ਰਤੱਖ ਮਿਲਿਆ ਗੁਸਾਈਆਂ ਧੰਨਾ ਬੜਪਾ ਤੇ ਧੰਨਾ ਨੂੰ ਗਿਰਤ ਗਿਰਤ ਹੋ ਗਿਆ ਮਿਸੀਆਂ ਰੋਟੀਆਂ ਭਗਵਾਨ ਨੂੰ ਛਕਾਈਆਂ ਲੱਸੀ ਛਕਾਈ ਪਰ ਬੜੇ ਸਿੱਧੇ ਸਾਦੇ ਵਚਨ ਕਹਿੰਦਾ ਕਹਿੰਦਾ ਰੱਬਾ ਸਾਰੀ ਇਹਨਾਂ ਖਾ ਜੀ ਮੈਂ ਵੀ ਭੁੱਖਾ ਅੱਡ ਪੈਰ ਹੋ ਗਏ ਮੇਰੀ ਜੋਗੀ ਰਹਿਣ ਦੀ ਕੋਈ ਇਹ ਹਾਸ ਮਸ ਦੇ ਵਚਨ ਵੀ ਹੋਏ ਤੇ ਉਸ ਤੋਂ ਬਾਅਦ ਰੋਟੀ ਖਾ ਕੇ ਕਹਿੰਦੇ ਧੰਨਿਆ ਜਿਹਦਾ ਖਾਈਏ ਉਹਦਾ ਕੁਛ ਕੰਮ ਨਹੀਂ ਕਰੇ ਤੇਰਾ ਖਾਧਾ ਵੀ ਹੁਣ ਤੂੰ ਐਂ ਕਰ ਦੱਸ ਤੈਨੂੰ ਕਿਸ ਚੀਜ਼ ਦੀ ਲੋੜ ਪਹਿਲਾਂ ਅੱਜ ਤੋਂ ਬਾਅਦ ਮੈਂ ਤਾਂ ਕਰਨੇ ਕੁਛ ਨਹੀਂ ਸਭ ਤਾਂ ਹੀ ਕਰ ਡੰਗਰ ਚਾਰਨੇ ਤੈਂ ਖੂਹ ਹੱਕਣੇ ਤੈਂ ਨੱਗੇ ਛੱਡਣੇ ਤੈਂ ਮੈਂ ਇਕੱਲਾ ਭਗਤੀ ਕਰੂੰ ਤੇਰੀ ਕੰਮ ਸਾਰੇ ਤੂੰ ਕਰੇ ਇਹ ਹੋਇਆ ਸਭ ਕੁਛ ਤੇ ਕਹਿੰਦੇ ਕੰਮ ਕਰੂੰ ਸਾਰੇ ਬਾਅਦ ਚ ਜਿੰਨੇ ਭਗਤ ਹੋਏ ਨੇ ਸਾਰੇ ਨੇ ਆਰਤੀਆਂ ਕੀਤੀਆਂ ਤੂੰ ਮੇਰਾ ਆਰਤੀ ਤਾਂ ਕਰਦਾ ਪਹਿਲਾਂ ਕਹਿਣ ਲੱਗਾ ਜੀ ਵੀ ਆਰਤੀਆਂ ਕਰਦੇ ਰਹੇ ਨੇ ਮੈਂ ਦੇਖੋ ਜੱਟਾਂ ਦੇ ਘਰ ਜੰਮਿਆ ਸਿੱਧੀ ਸਾਦੀ ਮੇਰੀ ਬੋਲੀ ਹੈ ਵੀ ਬਾਕੀ ਦੇ ਕਰਦੇ ਨੇ ਆਰਤੀਆਂ ਤੇ ਜੱਟ ਵਾਲਾ ਫਿਰ ਆਰਤਾ ਹੋਊਗਾ ਮੈਂ ਆਰਤੀ ਤਾਂ ਨਹੀਂ ਕਰਨੀ ਮੇਰਾ ਸ਼ਬਦ ਤਾਂ ਆਰਤ ਤੇ ਗੁਰਬਾਣੀ ਚ ਉਸੇ ਤਰ੍ਹਾਂ ਲਿਖਿਆ ਆਰਤ ਤੇ ਪਹਿਲੇ ਅਰਥ ਦੇ ਵਿੱਚ ਬਹੁਤ ਪਹਿਲੇ ਅਰਥ ਚ ਵੀ ਰਸਤਾ ਹੈ ਇੱਕ ਵਾਰ ਸੰਪਰਦਾਇਕ ਅਰਥ ਨੂੰ ਦੋਵੇਂ ਜਿਹੜਾ ਉੱਧਰ ਸ਼ੁਰੂ ਕੀਤਾ ਸੀ ਉਹ ਅੰਤਰੀਬ ਅਰਥ ਉਹ ਮੈਂ ਬਾਅਦ ਤੇ ਪਹਿਲਾ ਅਰਥ ਹੈ ਧੰਨੇ ਨੇ ਆਪਣੀਆਂ ਲੋੜਾਂ ਦੇ ਅਨੁਸਾਰ ਜਿਹੜੇ ਜੀਵਨ ਦੀਆਂ ਲੋੜਾਂ ਮੰਗਦਾ ਵੀ ਕਿਸ ਰਸਤੇ ਵਿੱਚ ਸੁਣਨਾ ਕਰੋ ਜੀ ਧੰਨਾ
ਵਾਹਿਗੁਰੂ ਜੀ ਧੰਨਾ ਗੋਪਾਲ ਤੇਰਾ ਅਰਥ
ਗੋ ਧਰਤੀ ਦੇ ਪਾਲ ਪਾਲਣਾ ਕਰਨ ਵਾਲੇ ਨੂੰ ਗੋਪਾਲ ਕਹਿੰਦੇ ਗੋ ਇੰਦਰੀਆਂ ਦੇ ਪਾਲ ਪਾਲਣ ਕਰਨ ਵਾਲੇ ਨੂੰ ਗੋਪਾਲ ਕਹਿੰਦੇ ਹੇ ਗੋਪਾਲ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਤੇ ਪਰਮੇਸ਼ਰ ਤੇਰੇ ਅਨੰਤ ਨਾਮ ਨੂੰ ਗੋਪਾਲ ਤੇਰਾ ਪਾਰਤਾ ਮੈਂ ਤੇਰੀ ਆਰਤੀ ਦੀ ਆਰਤਾ ਕਰਦਾ ਤੇ ਕਹਿੰਦੇ ਫਿਰ ਦੱਸ ਕੀ ਚਾਹੀਦਾ ਅੱਗੇ ਦੱਸਦੇ ਹਨ।
ਜੋ ਜਨ ਕਮਰੇ ਭਗਤ ਕਰਨ ਤੇ ਤਿਨਕੇ ਕਾਜ ਸਵਾਰਦਾ।
ਇਹ ਪਰਮੇਸ਼ਰ ਮੈਂ ਸਿੱਧੀ ਜੀ ਗੱਲ ਜਾਣਦਾ ਵੀ ਜਿਹੜਾ ਤੇਰੀ ਭਗਤੀ ਕਰਦਾ ਤੂੰ ਉਹਨਾਂ ਦੇ ਕੰਮ ਸਵਾਰ। ਅਚਿੰਤ ਕੰਮ ਕਰੇ ਫਿਰ ਉਹ ਦਿਨ ਤੇਜਨ ਹਰ ਕਾ ਨਾਮ ਪਿਆਰਾ। ਗੁਰਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰ ਨਿਹਾਰਾ। ਸਤਿਗੁਰੂ ਤੁਮਰੇ ਕਾਜ ਸਵਾਰੇ, ਉਹਨਾਂ ਦੇ ਸਾਰੇ ਕੰਮ ਸਵਾਰ ਦਿਓ। ਪਰਮੇਸ਼ਰ ਦਿਆਲੂ ਹੈ, ਮੈਂ ਕਹਿੰਦੇ ਧਨਿਆ ਵੀ ਮੈਂ ਜਦ ਪ੍ਰਗਟੇ ਕਰ ਲਿਆ ਤੈਂ ਜਨਮਾਂ ਜਨਮਾਂਤਰਾਂ ਦੀ ਤੇਰੀ ਭਗਤੀ ਹੈ ਵੀ ਹੁਣ ਕੋਈ ਕੰਮ ਤੂੰ ਵੀ ਸਵਾਰ ਲੈ। ਕਹਿੰਦਾ ਜੀ ਲੋਕ ਸਵਾਰਦੇ ਨੇ ਇੱਕ ਪੱਟ ਦਾ ਕੰਮ ਹੈ ਤਾਂ ਦੋਨੇ ਪ੍ਰਕਾਰ ਦੇ ਸਵਾਰ। ਕਹਿੰਦੇ ਦੱਸ। ਕਹਿੰਦੇ ਮੈਂ ਆਹ ਲੋਕ ਵੀ ਸਵਾਰਨੇ ਤੇ ਪਰਲੋਕ ਵੀ ਸਵਾਰ। ਜਿੰਨੀ ਦੇਰ ਤੱਕ ਸਰੀਰ ਹੈ ਮੇਰਾ ਉਨੀ ਦੇਰ ਤੱਕ ਸਰੀਰ ਦੇ ਨਿਰਵਾਹ ਵਾਸਤੇ ਪਦਾਰਥ ਚਾਹੀਦੇ। ਕਹਿੰਦੇ ਦੱਸ ਕੀ ਚਾਹੀਦੇ ਤੇ ਉਹਦੀ ਗਿਣਤੀ ਕਰਦੇ ਹਨ। ਕਹਿੰਦੇ
ਜੀ
ਤੇ ਕਹਿੰਦੇ ਹੇ ਪਰਮੇਸ਼ਰ ਨਿਤ ਜਿੰਨੀ ਕੁ ਦਾਲ ਲੱਗਦੀ ਹੈ ਇੱਕ ਤਾਂ ਰਸੋਈ ਚ ਉਹਨਾਂ ਕਦੇ ਮੁੱਕਦੇ। ਸੀਧਾ ਆਟਾ ਨਹੀਂ ਮੁੱਕਣਾ ਚਾਹੀਦਾ। ਘੀ ਉਹ ਘੀ ਦੇ ਸ਼ਹਿਰ ਘੀ ਤੋਂ ਬਿਨਾਂ ਭੂਤ ਰਸੋਈ ਹੁੰਦੀ। ਭਗਵਾਨ ਕਹਿੰਦੇ ਧੰਨਿਆ ਵੀ ਤੂੰ ਮੈਨੂੰ ਇਹ ਦੱਸ ਵੀ ਅੱਜ ਤੱਕ ਕਿਤੇ ਤੇਰੇ ਘਰ ਆਟਾ ਨਹੀਂ ਸੀ। ਜੱਟਾਂ ਦਾ ਪੁੱਤਾ ਕਣਕ ਤਾਂ ਤੁਹਾਡੇ ਖੇਤਾਂ 'ਚ ਹੋ ਜਾਂਦੀ ਹੈ, ਮੰਗਦਾ ਤੇਰੇ ਕੋਲੋਂ ਤੂੰ। ਕਹਿੰਦੇ ਭਗਵਾਨ ਅੱਜ ਤੋਂ ਪਹਿਲਾਂ ਤੇਰੇ ਪ੍ਰਗਟ ਹੋਣ ਤੋਂ ਪਹਿਲਾਂ ਮੈਂ ਕਣਕ ਨੂੰ ਵੀ ਆਪਣੀ ਸਮਝਦਾ ਸੀ, ਦਾਲ ਨੂੰ ਵੀ ਆਪਣੀ ਸਮਝਦਾ ਸੀ, ਇਹ ਸਭ ਵੀ ਮੇਰੀ ਹੰਗਤਾ ਸੀ। ਹੁਣ ਮੈਂ ਸਮਰਪਿਤ ਹੋ ਗਿਆ ਤੈਨੂੰ, ਭਾਵੇਂ ਮੇਰੇ ਖੇਤਾਂ 'ਚ ਉੱਗਦੀ ਹੈ ਕਣਕ ਪਰ ਤੇਰੀ ਪੈਦਾ ਕੀਤੀ ਹੋਈ, ਹੁਣ ਤੇਰੇ ਕੋਲੋਂ ਮੰਗ ਕੇ ਲੈਣਾ। ਮੈਨੂੰ ਇਹਦੇ 'ਚ ਆਨੰਦ ਹੈ, ਮੈਨੂੰ ਕਦੇ ਹੰਗਤਾ ਨਾ ਹੋਵੇ ਆਟਾ ਮੇਰਾ ਨਹੀਂ ਇਹ ਤੇਰਾ। ਮੈਨੂੰ ਇਹ ਭਾਵਨਾ ਹੋਣੀ ਚਾਹੀਦੀ ਹੈ ਦਾਲ ਤੇਰੀ ਹੈ ਘੀ ਤੇਰਾ, ਮੇਰਾ ਕੁਛ ਵੀ ਨਹੀਂ, ਮੇਰਾ ਮੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੋਂ ਕਿਉਂ ਸੌਂਪਦੇ ਕਿਆ ਲੱਗੇ। ਦਾਲ ਸੀਧਾ ਮੰਗੋ ਘੀਓ ਤੇ ਇਹ ਮੈਨੂੰ ਦੇਣਾ ਪੂਰਾ ਬਬਰਾ ਖੁਸ਼ੀ
ਬਬਰਾ ਖੁਸ਼ੀ ਕਰੈ ਨਿਤ ਜੀਓ।
ਨਿਤ ਮੇਰਾ ਜੀਵ ਪ੍ਰਸੰਨਤਾ ਨੂੰ ਪ੍ਰਾਪਤ ਹੋਏਗਾ ਜਦੋਂ ਮੈਂ ਤੇਰੇ ਕੋਲੋਂ ਮੰਗ ਕੇ ਲਵਾਂ, ਜਦੋਂ ਕਿਸੇ ਪਦਾਰਥ ਵਿੱਚ ਮੇਰੀ ਲੱਗਦਾ ਹੀ ਨਾ ਹੋਵੇ ਵੀ ਮੇਰੀ ਹੈ। ਤੇ ਐਡਾ ਵੱਡਾ ਸਾਸ ਜੀ ਭਗਤ ਹੋਇਆ, ਇੰਨੀ ਨਿਮਰਤਾ ਪਿਆਰ ਵਿੱਚ ਆ ਗਿਆ
ਤਨਾ ਨੀਤਾ।
ਇਹ ਦੇਖੀ ਉਦੋਂ ਪਹਿਲਾਂ ਧੰਨੇ ਕੋਲ ਜੁੱਤੀ ਹੋਣੀ ਸੀ। ਕਹਿੰਦਾ ਅੱਜ ਤੋਂ ਬਾਅਦ ਜਦ ਜੁੱਤੀ ਵੱਲ ਨੂੰ ਵੇਖਾਂ ਮੈਨੂੰ ਤੂੰ ਯਾਦ ਆਵਾ ਜੁੱਤੀ ਤੈਂ ਦਿੱਤੀ ਆ ਬਰਮਾ। ਪਰੀਆਂ ਸਾਧਨ ਵਸਤਰ ਜਿਹੜੇ ਪਹਿਨਾ ਉਦੋਂ ਤੂੰ ਯਾਦ ਆ ਜਾਵੇ, ਇਹ ਵਸਤਰ ਤੇਰੇ ਦਿੱਤੇ ਹੋਏ। ਨੀਕਾ ਸੁੰਦਰ, ਮੈਨੂੰ ਇਹੀ ਗੱਲ ਸੁੰਦਰ ਲੱਗਦੀ ਹੈ, ਸਭ ਕੁਝ ਤੇਰਾ ਮੰਨ ਕੇ ਪਹਿਨਾ ਮਾਇਆ ਤੈਨੂੰ ਯਾਦ ਰੱਖਾਂ।
ਅਨਾਜ ਮੰਗੋ ਸੱਚੀ ਕਾ
ਤੇ ਮਹਾਰਾਜ ਅਨਾਜ ਅਨਜਮ ਆਜ ਤੇ ਅੱਜ ਮੈਂ ਇੱਕ ਹੋਰ ਗੱਲ ਅੰਨਣਾ ਹੋਰ ਦਾ ਇਹ ਵਿਆਕਰਨ ਅਨੁਸਾਰ ਅਰਥ ਹੋਣਾ ਚਾਹੀਦਾ। ਕਿਤੇ ਕਿਤੇ ਗੁਰਬਾਣੀ ਦੇ ਵਿੱਚ ਵਿਆਕਰਨ ਕੰਮ ਦਿੰਦੀ ਹੈ ਉੱਥੇ ਲੈ ਲੈਣੀ ਚਾਹੀਦੀ। ਵੈਸੇ ਗੁਰਬਾਣੀ ਵਿਆਕਰਨ ਅਨੁਸਾਰ ਨਹੀਂ ਹੈ, ਇਹ ਬਾਤ ਨਿਰ ਸੰਦੇਹ ਹੈ। ਜੇ ਕੋਈ ਕਿਸੇ ਵੀ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਵਿਆਕਰਨ ਦੇ ਅਨੁਸਾਰ ਹੈ ਤਾਂ ਅਸੀਂ ਇਹ ਗਲਤੀ ਕਰਦੇ ਹੋਵਾਂਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੁਤੰਤਰਤਾ ਨੂੰ ਅਸੀਂ ਆਪ ਖਤਮ ਕਰ ਰਹੇ ਹਾਂ। ਗੁਰਬਾਣੀ ਦੀ ਸੁਤੰਤਰਤਾ ਉਦੋਂ ਹੀ ਖਤਮ ਹੋ ਜਾਂਦੀ ਹੈ ਜਦੋਂ ਵਿਆਕਰਨ ਦੇ ਅਧੀਨ ਕਰ ਦਿੱਤੀ ਗੁਰਬਾਣੀ। ਇਹ ਸੁਤੰਤਰ ਬਾਣੀ ਵਿਆਕਰਨ ਦੇ ਘਰ ਦੀ ਨੌਕਰਾਣੀ ਹੈ, ਨੌਕਰਾਣੀ ਬਣ ਕੇ ਕਿਤੇ ਕਿਤੇ ਕੰਮ ਕਰਦੀ ਹੈ ਤੇ ਨਹੀਂ ਤਾਂ ਫਿਰ ਮਾਲਕ ਆਪ ਕੰਮ ਕਰੇ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਬਣਾਏ ਅੱਜ ਜਮਾਂ ਪਾਜ। ਅੱਜ ਮੈਂ ਇੱਕ ਹੋਰ ਮੰਗਦਾ ਮਹਾਰਾਜ ਕਿ ਮੈਨੂੰ ਅਨਾਜ ਉਹ ਦਿਓ ਜਿਹੜੇ ਖੇਤ ਨੂੰ ਸੱਤ ਵਹਾਈਆਂ ਹੋਣ, ਸੱਤ ਸੀਕਾ ਸੱਤ ਸਿਆੜਾਂ ਵਾਲਾ। ਉਹਦੇ ਚ ਇੱਕ ਭੇਦ ਸੀ ਸਾਸ ਦੀ, ਪੁਰਾਤਨ ਜਿਹੜਾ ਵਿਸ਼ਵਾਸ ਸੀ ਸਿਆਣਿਆਂ ਪੁਰਸ਼ਾਂ ਦਾ ਕਿ ਸੱਤ ਵਾਹਾਂ ਖੇਤ ਨੂੰ ਆਈਆਂ ਹੋਣ, ਜਿਹੜੀ ਕਣਕ ਉਹਦੇ ਜੰਮਦੀ ਸੀ ਨਾ, ਸੱਤ ਵਾਲੀ ਮਿੱਟੀ ਜਿਹੜੀ ਹੇਠਲੀ ਉੱਪਰ ਉੱਪਰਲੀ ਹੇਠ ਮਿਕਸ ਹੋ ਜਾਂਦੀ ਸੀ, ਉਹਦੇ ਵਿੱਚ ਅਨਾਜ ਲੇਸਦਾਰ ਪੈਦਾ ਹੁੰਦਾ, ਉਹਦੇ ਚ ਐਨਰਜੀ ਜ਼ਿਆਦਾ ਸੀ। ਤੇ ਹੁਣ ਇੱਧਰ ਪੱਛਮ ਦੇ ਲੋਕ ਇਹਦੇ ਧਰਤੀ ਨੂੰ ਹਿਲਾਓ ਨਾ, ਉੱਪਰ ਹੀ ਇਸ ਤਰ੍ਹਾਂ ਬੀਜ ਬੀਜਦੇ, ਦੇਖੋ ਇਹ ਤਾਂ ਪ੍ਰਾਪਤਤਾ ਤੇ ਨਵੀਨਤਾ ਦਾ ਅੰਤਰ ਹੋ ਸਕਦਾ। ਅਨਾਜ ਵਾਂਗੂ ਸਤ ਸੀਗਾ ਹਨ ਜਿਵੇਂ ਆਜ, ਇਹ ਮੰਗਦਾ ਵੀ ਸੱਤ ਸਿਆੜ ਆਏ ਹੋਣ ਜੀ ਨੂੰ, ਉਹ ਪਵਿੱਤਰ ਵੀ ਹੈ ਤੇ ਐਨਰਜੀ ਵੀ ਉਹਦੇ ਵਿੱਚ ਜ਼ਿਆਦਾ ਹੈ। ਤਾਂ ਕਹਿਣ ਲੱਗਾ ਰੱਬਾ ਮੇਰੇ ਤਾਂ ਹੁਣ ਧਿਆਨ ਵਿੱਚ ਆਇਆ ਤੇਰੇ ਬਦਲੇ ਇੱਕ ਤਾਂ ਗਊ ਦੇ ਬੈਠਾ, ਸਾਰਿਆਂ ਤੋਂ ਚੰਗੀ ਸੀ ਉਹ, ਮੇਰੀ ਕਬਲਾ ਗਊ ਦੇਤੀ, ਹੁਣ ਤੂੰ ਇਹੀ ਜੀ ਇੱਕ ਗਊ ਦੇ ਦੇ। ਤੇ ਨਾਲ ਮੱਝ ਵੀ ਚਾਹੀਦੀ ਹੈ, ਗਾੜਾ ਦੁੱਧ ਹੁੰਦਾ ਹੈ, ਲੱਸੀ ਪੀਣ ਵਾਲੇ ਕੰਮ ਹੋ ਰਹੇ, ਗਊ ਭੈਂਸ ਮੰਗੋ ਲਵੇਰੀ। ਇਹ ਵੀ ਯਾਦ ਰੱਖੀ ਕਿਤੇ ਮੇਰੇ ਨਾਲ ਪਹਿਲਾਂ ਠੱਗੀ ਮਾਰ ਲਈ ਹੈ ਬਾਬੇ ਨੇ, ਲਵੇਰੀ ਚਾਹੀਦੀ ਹੈ ਕਿਤੇ ਫੱਟਰ ਗਊਆਂ ਨਾ ਦੇ ਦੀ ਮੈਨੂੰ, ਨਾਲੇ ਫੱਟਰ ਮੱਝ ਦੇ, ਮੈਨੂੰ ਦੁੱਧ ਵਾਲੀ ਲਵੇਰੀ ਤਾਜ਼ੀ ਹੋਈ ਚਾਹੀਦੀ।
ਗਊ ਵੈਸ ਮੰਗੋ ਲਵੇਰੇ
ਇੱਕ ਤਾਜਨ ਤੁਰੇ ਚਮੇਰੀ।
ਇਹਦਾ ਮਤਲਬ ਇਹ ਨੀ ਵੀ ਧਰਨੇ ਦੇ ਕੋਲ ਹੋਰ ਗਊਆਂ ਨੇ ਵੀ ਸਨ, ਧਰਨੇ ਦੇ ਕੋਲ ਗਊਆਂ ਵੀ ਸਨ, ਧਰਨੇ ਦੇ ਕੋਲ ਬੱਚਿਆਂ ਵੀ ਸਨ, ਪਰ ਕਹਿੰਦਾ ਅੱਜ ਤੋਂ ਬਾਅਦ ਇਹ ਸਭ ਕੁਝ ਤੇਰਾ ਹੋ ਗਿਆ ਤੇ ਹੁਣ ਤਾਂ ਤੇਰੇ ਕੋਲੋਂ ਮੰਗ ਕੇ ਲੈ ਰਿਹਾ ਵੀ ਤੇਰੀ ਮਰਜ਼ੀ ਦਾ ਦੁੱਧ ਪੀ ਰਿਹਾ, ਤੇਰੀ ਗਾਂ ਦਾ ਦੁੱਧ ਪੀ ਰਿਹਾ। ਦੋ ਵੈਸ ਮੰਗੋ ਲਵਨੇਰੀ ਇੱਕ ਤਾਜਨ ਤੁਰੀ ਚੰਗੇਰੀ, ਇੱਕ ਮਾਰਾ ਮੈਨੂੰ ਘੋੜੀ ਦਿਓ ਕਿਉਂਕਿ ਪਤਾ ਲੱਗੇ ਨਾ ਵੀ ਜੱਟ ਨੇ ਭਗਤੀ ਕੀਤੀ ਹੈ, ਮੈਂ ਵੀ ਹੁਣ ਆਉਂਟਾ ਕਿਤੇ ਘੋੜੀ ਦੇ ਫਿਰ ਤੁਰ ਕੇ ਖੇਤਾਂ ਕਰੀ ਗੇੜਾ ਮਾਰਨਾ ਵਾ, ਕੰਮ ਤੁਹਾਨੂੰ ਤੁਸੀਂ ਕਰਾਈ ਜਾਣੇ। ਤੇ ਇਹਦੇ ਉੱਤੇ ਬਹਿ ਗਿਆ, ਘੋੜੀ ਵੀ ਉਹ ਦਿਓ ਤੁਰਕਾਨ ਦੇਸ਼ ਦੀ, ਖੁਰਾਸਾਨੀ ਘੋੜੀ ਦਿਓ ਮੈਨੂੰ। ਤੇ ਇਹ ਤਾਜਨ ਤੁਰੀ ਚੰਗੇਰੀ ਤੇ ਉਹ ਮੈਨੂੰ ਘੋੜੀ ਦੇਣਾ ਕਰੋ ਜੀ।
ਕਰਕੇ
ਮਹਾਰਾਜ ਫਿਰ ਹੁਣ ਤੰਨਿਆ, ਕਹਿੰਦੇ ਹੋ ਗਈਆਂ ਮੰਗਾਂ ਪੂਰੀਆਂ? ਕਹਿੰਦੇ ਜੀ ਅਸਲੀ ਤਾਂ ਅਜੇ ਰਹਿੰਦੀ ਹੈ, ਹਾਲ ਤੱਕ ਤਾਂ ਰੋਟੀਆਂ ਆਪ ਹੀ ਪਕਾਉਂਦਾ, ਜਿਹੜੀਆਂ ਤੈਨੂੰ ਬੁਲਾਈਆਂ ਮੇਰੀਆਂ ਪਕਾਈਆਂ ਨੇ, ਹੁਣ ਮੇਰੇ ਘਰ ਰੋਟੀ ਪੱਕਦੀ ਕਰ ਦਿਓ ਮਹਾਰਾਜ। ਮੈਨੂੰ ਜੀਵਨ ਸਾਥੀ ਚਾਹੀਦਾ ਪਰ ਔਰਤ ਮੈਨੂੰ ਉਹ ਦਿਓ ਜਿਹੜੀ ਤੇਰੀ ਭਗਤੀ ਚ ਰੁਕਾਵਟ ਨਾ ਹੋਵੇ, ਚੰਗੀ ਚਾਹੀਦੀ ਹੈ। ਘਰ ਕੀ ਗੇਹਨ ਚੰਗੀ ਜਨ ਧੰਨਾ ਲੈ ਪੈ ਬੋਲ, ਕਿਉਂਕਿ ਇਹ ਨਾ ਹੋਵੇ ਘਰ ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਦੇ, ਕਦੋਂ ਘਰ ਨਾਰ ਹਨ ਕਿਤੇ ਮੰਗਾ ਪਾਣੀ ਦੇ ਪੂਰੇ ਪੱਥਰ ਮਾਰੇ, ਚੱਕ ਕੇ ਭਾਂਡੇ ਸਿਰ ਤੇ ਮਾਰੇ। ਮੈਨੂੰ ਮਾਰੇ ਘਰ ਕੀ ਗੇਹਨ ਚੰਗੀ ਜਨ ਧੰਨਾ ਲੈ ਪੈ ਬੋਲ, ਮੈਂ ਇਹ ਸਾਰੀਆਂ ਮੰਗਾਂ ਅੱਜ ਤੈਨੂੰ ਸਮਰਪਿਤ ਹੋ ਗਿਆ। ਅੱਜ ਤੋਂ ਬਾਅਦ ਜਿਵੇਂ ਕਬੀਰ ਕਹਿੰਦਾ, ਕਬੀਰ ਮੇਰਾ ਮੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋਚਿਆ ਤੇ ਅੱਜ ਜੋ ਕੁਛ ਵਰਤੂੰਗਾ ਤੇਰਾ ਦਿੱਤਾ ਸਮਝੂੰਗਾ। ਤੇ ਇਹ ਸੀ ਸਾਧ ਸਿੰਘ ਜੀ ਐਸ ਲੋਕ ਦੀਆਂ ਮੰਗਾਂ ਜਿਹੜੀਆਂ ਜਿਵੇਂ ਕਬੀਰ ਸਾਹਿਬ ਨੇ ਵੀ ਮੰਗੀਆਂ ਤੇ ਇਹ ਮੰਗੀਆਂ, ਪਰ ਇਹਦੇ ਮੰਗਣ ਦੇ ਵਿੱਚ ਵੀ ਇੱਕ ਸਾਨੂੰ ਸਿੱਖਿਆ ਦੇ, ਇਹ ਜਗਿਆਸੂ ਪ੍ਰਤੀ ਸਿੱਖਿਆ ਕਿ ਜੋ ਕੁਛ ਤੁਹਾਡੇ ਕੋਲ ਹੈ ਇਹ ਵੀ ਰੱਬ ਦਾ ਹੀ ਹੈ, ਇਹਦੇ ਚ ਹੰਕਤਾ ਖਤਮ ਕਰ ਦਿਓ ਜਿਵੇਂ ਧੰਨੇ ਨੇ ਹੰਕਤਾ ਕੀਤੀ। ਇਹਦਾ ਮਤਲਬ ਇਹ ਨੀ ਰੱਬ ਮੇਲੇ ਤੋਂ ਧੰਨਾ ਕਿਤੇ ਗੁੰਮਾ ਵਜੇ ਮੰਗਦਾ ਫਿਰਦਾ, ਉਹ ਕਹਿੰਦਾ ਮੇਰੀ ਹੰਕਤਾ ਖਤਮ ਹੋ ਜਾਏ ਇਹਦੇ ਵਿੱਚ ਤੇ ਮੈਂ ਤੇਰਾ ਭਰ ਦਿਆਂ। ਦੂਸਰੀ ਅੰਤਰੀ ਭਾਗ ਦੇ ਵਿੱਚ ਜੇ ਪਰਮਾਤਮਾ ਦੇ ਪ੍ਰਾਪਤ ਹੋਏ ਤੋਂ ਸੋਟੀ ਗਾਵਾਂ ਵਜਾ ਤੇ ਫਸੀ ਰਹਿ ਗਈ ਤੇ ਭਗਤੀ ਕਾਹਦੀ ਹੋ ਪਾਈ। ਹੁਣ ਅੰਤਰੀ ਅਰਥ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਢਿੰਡਾਂ ਵਾਲੇ ਮਹਾਂਪੁਰਖਾਂ ਨੇ ਜਿਹੜੇ ਕੀਤੇ ਹੈ ਉਹ ਤਾਂ ਬਹੁਤ ਹੋਰ ਵੀ ਵਿਸਥਾਰ ਵਾਲੇ ਹਨ। ਉਹਨਾਂ ਦੇ ਵਿੱਚੋਂ ਸਾਧ ਜੀ ਉਹਨਾਂ ਅਰਥਾਂ ਦੀਆਂ ਅੰਸਾਂ ਲੈ ਕੇ ਮੈਂ ਦਾਸ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦਾ। ਅੱਗੇ ਦੱਸਦੇ ਹਾਂ ਅੰਤਰੀ ਭਾਵ ਦੇ ਫਿਰ ਬੋਲ ਜੇ ਸ਼ਬਦ।
ਗੋਪਾਲ ਤੇਰਾ ਆਪਦਾ,
ਹੇ ਧਰਤੀ ਦੇ ਪਾਲਕ, ਗੋਪਾਲ ਦਾ ਤਾਂ ਅਰਥ ਰਹਿਣਾ ਕੋਲ, ਗੋਪਾਲ ਤੇਰਾ ਆਪਦਾ, ਮੈਂ ਤੇਰਾ ਆਰਤ ਭਗਤਾਂ ਚ ਉਹ ਭਗਤ ਹੁੰਦੇ ਚਾਰ ਪ੍ਰਕਾਰ। ਇੱਕ ਤਾਂ ਮੈਂ ਇਹ ਅਨੁਭਵ ਕਰਦਾ ਵੀ ਮੇਰੀ ਜਿਹੜੀ ਸੁਰਤੀ ਬਿਰਤੀ ਹੈ, ਮੇਰਾ ਮਨ ਸੰਸਾਰ ਦੇ ਪਦਾਰਥ ਤੋਂ ਆ ਕਰਕੇ ਆਜਮਾ ਰੱਤਾ, ਵਿਆਕਰਨ ਅਨੁਸਾਰ ਇਹਦਾ ਅਰਥ ਆ ਕਰਕੇ ਉਧਰੋਂ ਆ ਗਿਆ, ਸਾਡਾ ਮਨ ਉਧਰ ਗਿਆ ਹੋਇਆ, ਇਹ ਫਰਕ ਹੈ ਧੰਨੇ ਨਾਲ। ਮੇਰਾ ਮਨ ਉੱਥੋਂ ਆ ਗਿਆ, ਗਿਆ ਰਿਹਾ ਬੜੇ ਘਾਟੇ ਵਾਲੀ ਗੱਲ ਸੀ ਜਿੰਨਾ ਚਿਰ ਗਿਆ ਹੋਇਆ, ਪਰ ਹੁਣ ਆ ਗਿਆ। ਆ ਕਰਕੇ ਕੀ ਹੋਇਆ, ਆਜਮਾ ਰੱਤਾ ਤੇਰੀ ਰਤਨਾਮ ਪ੍ਰੀਤੀ ਦਾ ਹੁੰਦਾ, ਰਤਨਾਮ ਜਿੱਥੇ ਖੂਨ ਦਾ ਹੁੰਦਾ ਪ੍ਰਕਰਨ ਅਨੁਸਾਰ ਅਰਥ ਲੱਗਿਆ ਕਰਦਾ, ਰਤ ਪ੍ਰੀਤੀ ਦਾ ਨਾਮ। ਮੇਰਾ ਪਦਾਰਥਾਂ ਵੱਲੋਂ ਆ ਕੇ ਮਨ ਤੇਰੇ ਵਿੱਚ ਰੱਤਾ ਕੀ ਤਦਾਕਾਰ ਹੋ ਗਿਆ, ਪ੍ਰੀਤੀਵਾਨ ਹੋ ਗਿਆ, ਆਜਮਾ ਰੱਤਾ। ਚਾਰ ਪ੍ਰਕਾਰ ਦੇ ਭਗਤ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਅੰਦਰ ਵੀ ਲਿਖੇ, ਪ੍ਰਕਰਨ ਦੇ ਨਾਲ ਮਿਲਣ ਕਰਕੇ ਗੀਤਾ ਦਾ ਪ੍ਰਮਾਣ। ਅਰਜਨ ਨੂੰ ਕਹਿੰਦੇ ਨੇ ਤੇ ਹੇ ਅਰਜਨ ਚਤੁਰਵਿਧਾ ਭਜੰਤੇ ਮਾਂ ਜਨਾ, ਮੇਰੇ ਜਿਹੜੇ ਜਨ ਹਨ ਦਾਸ ਹਨ ਚਾਰ ਵਿਧੀਆਂ ਕਰਕੇ ਭਜਨ ਕਰਦੇ। ਚਤੁਰਵਿਧਾ ਭਜੰਤੇ ਮਾਂ ਜਨਾ ਸੁਕਿਰਤਨਾ ਅਰਜਨ, ਹੇ ਅਰਜਨ ਆਰਤੋ ਜਗਿਆਸੁਰ ਅਰਥਾਰਥੀ ਗਿਆਨੀ ਚਰਸਰ ਭਗਤ, ਕਹਿੰਦੇ ਚਾਰ ਪ੍ਰਕਾਰ ਦੇ ਭਗਤ ਮੇਰੇ ਘਰ। ਇੱਕ ਤਾਂ ਹੈਗਾ ਭਗਤ ਜਿਹੜਾ ਆਰਤ ਭਗਤ ਦੁਖੀ ਹੋ ਕਰਕੇ ਉਹ ਬੰਦਗੀ ਕਰਦੇ, ਜਿਵੇਂ ਧਰੋਂ ਦੁਖੀ ਹੋ ਕੇ ਚੱਲਿਆ ਮਤੇਰ ਮਾਂ ਦਾ ਤੰਗ ਕੀਤਾ ਹੋਇਆ, ਹੈ ਤਾਂ ਭਗਤ ਪਰ ਆਰਤ ਭਗਤ ਹੈ। ਅਰਥੋ ਅਰਥੀ ਇੱਕ ਉਹ ਭਗਤ ਹੈ ਜਿਹੜਾ ਮੇਤੋਂ ਬਿਨਾਂ ਕਿਸੇ ਹੋਰ ਤੋਂ ਜੱਜ ਨਹੀਂ ਕਰਦਾ ਤੇ ਉਹ ਮੇਰਾ ਅਰਥੋ ਅਰਥੀ ਭਗਤ ਹੈ। ਤੇ ਤੀਸਰਾ ਭਗਤ ਹੁੰਦਾ ਸਾਸ ਜਗਿਆਸੂ ਜਿਹੜਾ ਕੇਵਲ ਮੁਕਤੀ ਮੰਗਦਾ ਹੋਰ ਕੁਛ ਨਹੀਂ ਮੰਗਦਾ। ਚੌਥਾ ਗਿਆਨੀ ਭਗਤ, ਗਿਆਨੀ ਭਗਤ ਹੋਏ ਜਿਵੇਂ ਬਾਬਾ ਬੁੱਢਾ ਸਾਹਿਬ, ਇਹ ਗਿਆਨੀ ਭਗਤ ਸੀ ਭਾਈ ਗੁਰਦਾਸ, ਗਿਆਨੀ ਭਗਤ ਹੈ। ਗਿਆਨਵਾਨ ਹੁੰਦੇ ਹੋਏ ਵੀ ਫਿਰ ਵੀ ਭਗਤੀ ਨਹੀਂ ਛੱਡੀ। ਗਿਆਨੀ ਭਗਤ ਨੂੰ ਕਹਿੰਦੇ ਬ੍ਰਹਮ ਗਿਆਨੀ ਹੋ ਕੇ ਵੀ ਸਿਮਰਨ ਨਾ ਛੱਡੇ। ਸਿਮਰਨ ਐਡੀ ਵੱਡੀ ਵਸਤੂ ਹੈ, ਜੇ ਕਹੇ ਵੀ ਹੁਣ ਬ੍ਰਹਮ ਗਿਆਨ ਹੋ ਗਿਆ ਸਿਮਰਨ ਦੀ ਕੀ ਲੋੜ ਹੈ, ਨਹੀਂ। ਗਿਆਨੀ ਭਗਤ ਸਿਮਰਨ ਕਰਦਾ, ਸਾਧ ਜੀ ਭਗਤ ਹੋ ਕੇ ਵੀ ਸਿਮਰਨ ਕਰਦਾ, ਉਹਨੂੰ ਗਿਆਨੀ ਭਗਤ ਕਹਿੰਦੇ। ਧੰਨਾ ਜੀ ਕਹਿੰਦੇ ਮੈਂ ਚਾਰਾਂ ਭਗਤਾਂ ਦੇ ਵਿੱਚੋਂ ਆਰਤ ਭਗਤ ਹਾਂ, ਪਰਿਵਾਰ ਹੈ ਨਹੀਂ, ਦੁਖੀ ਹੋਇਆ, ਪਰ ਤੇਰੇ ਚਰਨ ਸ਼ਰਨ ਵਿੱਚ ਆਇਆ, ਤੇਰੇ ਬ੍ਰਹਮ ਨੇ ਫਿੱਕੀ ਮਾਰ ਲਈ ਸੀ ਮੇਰੇ, ਮੈਂ ਤੇਰਾ ਆਰਤ ਭਗਤ, ਗੋਪਾਲ ਤੇਰਾ ਆਰਤ, ਮੈਂ ਤੇਰਾ ਆਰਤ ਭਗਤ ਹਾਂ ਜੀ।
ਜੋ ਤੋਰੇ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ,
ਜਿਹੜੇ ਜਨ ਤੁਹਾਡੀ ਭਗਤੀ ਕਰਦੇ ਹੈ, ਸਿਮਰਨ ਕਰਦੇ ਨੇ, ਉਹਨਾਂ ਦੇ ਮੁਕਤੀ ਰੂਪੀ ਕਾਰਜ, ਉਹਨਾਂ ਦੇ ਭਗਤ ਕਬੀਰ ਸਾਹਿਬ ਵਰਗਿਆਂ ਦੇ ਪਾਸੇ ਲਾਗੋ ਹਰ ਫਿਰਿਆ ਕਹਿਤ ਕਬੀਰ ਕਬੀਰ, ਸਭ ਤੋਂ ਵੱਡਾ ਕਾਰਜ ਕੀ ਹੈ, ਮੁਕਤੀ ਦਾ। ਅਸਤ ਜੜ ਦੁੱਖ ਰੂਪ ਸੰਸਾਰ ਦੀ ਨਿਵਿਰਤੀ ਹੋ ਜਾਣੀ, ਪਰਮਾਨੰਦ ਦੀ ਪ੍ਰਾਪਤੀ ਹੋ ਜਾਣੀ, ਇਹ ਮੁਕਤੀ ਦਾ ਸਰੂਪ ਹੈ। ਇਸ ਕਰਕੇ ਮੈਨੂੰ ਮਹਾਰਾਜ ਹੋਰ ਕੁਛ ਚੀਜ਼ ਨਹੀਂ ਚਾਹੀਦੀ ਹੈ। ਜੋ ਜਨ ਤੋਰੀ ਭਗਤ ਗ੍ਰੰਥ, ਮੈਂ ਦੇਖਦਾ ਜਿਹੜੇ ਤੁਹਾਡੀ ਭਗਤੀ ਕਰਦੇ ਹਨ, ਤਿੰਨਕੇ ਮੁਕਤੀ ਰੂਪੀ ਕਾਲ ਸਵਾਰਦੇ ਨੇ, ਉਹਨਾਂ ਨੂੰ ਜੰਮਣ ਮਰਨ ਤੋਂ ਰਹਿਤ ਕਰਦੇ ਨੇ, ਹੋਰ ਵੀ ਕਾਲ ਸਵਾਰਦੇ ਹੋ, ਅਸਥਾਈ ਦੇਖ ਕੇ ਫਰਮਾਨ ਕਰਦੇ ਹਨ ਜੀ।
ਦਾਰ ਸਿੱਧਾ ਮੰਗੋ ਕੀਓ,
ਹੇ ਮੇਰੇ ਪਰਮੇਸ਼ਰ ਜੀਓ, ਮੈਂ ਜੋਦੜੀ ਕਰਦਾ ਤੁਹਾਡੇ ਤੁਹਾਡੇ ਚਰਨਾਂ ਚ, ਕਿ ਜਿਹੜੇ ਆਦ ਵਿਆਦ ਉਪਾਦ ਤਿੰਨ ਇਹ ਰੋਗ ਚਿੰਬੜੇ ਹੋਏ ਆ, ਤਿੰਨੇ ਤਾਪ ਨੇ, ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖ ਰਾਸ, ਤਾਪ ਵਿਘਨ ਨਾ ਕਰੋ ਲੱਗੇ, ਜਾ ਕੇ ਪ੍ਰਭ ਆਖੇ ਅਰਦਾ, ਮੇਰੀ ਅਰਦਾਸ ਹੈ ਤੇਰੇ ਅੱਗੇ ਵੀ ਆਦ ਵਿਆਦ ਉਪਾਦ, ਕਦੇ ਆਤਮ ਕਦੀ ਦਇਆ ਕਦੀ ਬੋਧ, ਮਾਨਸਿਕ ਰੋਗ, ਕਈਆਂ ਨੂੰ ਮਾਨਸਿਕ ਰੋਗ ਹੋ ਜਾਂਦਾ ਸਾਸ ਦੀ, ਡਾਕਟਰ ਇਲਾਜ ਹੀ ਨਹੀਂ ਕਰ ਸਕਦੇ, ਮਾਨਸਿਕ ਰੋਗੀ ਜਿਹੜੇ ਉਹਨਾਂ ਵਾਸਤੇ ਡਾਕਟਰ ਵੀ ਮਾਨਸਿਕ ਰੋਗੀਆਂ ਦੇ ਰਹੇ ਦਿਨ, ਮਨ ਰੋਗੀ ਹੋ ਗਿਆ, ਤੇ ਸਰੀਰ ਨੂੰ ਕੋਈ ਰੋਗ ਨਹੀਂ, ਸਰੀਰ ਤੰਦਰੁਸਤ, ਮਨ ਰੋਗੀ, ਇਹ ਖਤਰਨਾਕ ਹੈ ਤਨ ਨਾਲੋਂ। ਇੱਕ ਤਨ ਆਦ ਵਿਆਜ ਹੈ ਜਿਹੜਾ ਸਾਸ ਵੀ, ਇਹ ਤਨ ਦਾ ਰੋਗ ਹੈ, ਸਰੀਰ ਨੂੰ ਕੋਈ ਬਿਮਾਰੀ ਲੱਗ ਗਈ, ਤੇ ਉਪਾਦ ਜਿਹੜਾ ਸਾਸ ਜੀ ਬੋਲਣ ਕਰਕੇ ਮਨ ਨੂੰ ਤਕਲੀਫ ਪਹੁੰਚੀ, ਕਿਸੇ ਦੀ ਤਰਕ ਸੁਣੇ, ਕਿਸੇ ਦੀ ਗਾਲ ਗਲੋਚ ਸੁਣ ਲਈ, ਤੇ ਇਹ ਆਹ ਵਿਆਦ ਉਪਾਦ ਉਪਾਦ ਝਗੜੇ ਨੂੰ ਹੁੰਦੇ, ਤੇ ਇਸ ਪ੍ਰਕਾਰ ਲੜਾਈ ਝਗੜਿਆਂ ਦੇ ਵਿੱਚੋਂ ਪੈਦਾ ਹੋਣ ਵਾਲਾ ਦੁੱਖ, ਆਦਿ ਵਿਆਦ ਉਪਾਦ ਤਿੰਨ ਪ੍ਰਕਾਰ ਦੇ ਜਿਹੜੇ ਦੁੱਖ ਹਨ, ਇਹ ਮੈਂ ਤਿੰਨੇ ਤਾਪਾਂ ਨੂੰ ਦਾਲ ਇਹਨਾਂ ਦਾ ਦਲੀਏ ਹੀ ਕਰ ਦਿਓ, ਬੜੇ ਨੇੜੇ ਨਾ ਆਵੇ, ਤਿੰਨੇ ਤਾਪ ਨਾਰ ਨਹਾਰਾ ਦੁੱਖਾਂ ਤਾ ਸੁਰਾਸ ਤਾ ਵਿਘਨ ਕੋਲ ਆ ਗਿਆ, ਜਾ ਕੇ ਪ੍ਰਭ ਆ ਗਿਆ। ਤੇ ਅੱਗੇ ਦੱਸਦੇ ਹਨ
ਸਿੱਧਾ ਮੰਗੋ ਕੀਓ,
ਤਿੰਨ ਦਾ ਧਿਆਨ ਰੱਖਣਾ ਸਿੱਧਾ, ਤੇ ਮੇਰਾ ਜਿਹੜਾ ਮਨ ਹੈ ਇਹ ਪਰਮੇਸ਼ਰ, ਇਹ ਕਦੇ ਵੀ ਟੇਢਾ ਨਾ ਹੋ। ਟੇਢੇ ਦਾ ਮਤਲਬ ਕੀ ਹੈ, ਟੇਢੇ ਦਾ ਮਤਲਬ ਜਿਹੜੇ ਵਿਸ਼ੇ ਵਿਕਾਰ ਜਾਣਿਆ ਟੇਢਾ ਹੋ ਗਿਆ, ਸੰਸਾਰ ਦੀ ਮਮਤਾ ਦੇ ਜਾਣਿਆ ਟੇਢਾ ਹੋ ਗਿਆ। ਮੇਰਾ ਜਿਹੜਾ ਮਨ ਹੈ ਇਹ ਸਿੱਧਾ ਸਿੱਧਾ ਰਹੇ, ਤੇ ਤੇਰੀ ਭਗਤੀ ਵਿੱਚ ਸਿੱਧਾ ਰਹੇ, ਸਿੱਧਾ ਮੰਗੋ, ਮੈਂ ਇਹੀ ਮੰਗਦਾ ਕਿ ਮੇਰਾ ਮਨ ਸਿੱਧਾ ਹੋਇਆ। ਦਾਲ ਸਿੱਧਾ ਮੰਗੋ ਘੀਓ, ਇਹ ਨਹੀਂ ਹੈ ਵੀ ਦੂਆ ਘੀਏ ਮੰਗਦਾ ਫਿਰ ਧੰਨਾ, ਧੰਨਾ ਕਹਿੰਦਾ ਮੈਨੂੰ ਪ੍ਰੇਮ ਰੂਪੀ ਘੀ ਚਾਹੀਦਾ, ਜਿਵੇਂ ਸਾਸ ਜੀ ਘਿਓ ਤੋਂ ਬਿਨਾਂ ਰਸੋਈ ਦੀ ਬਣਦੀ ਹੈ, ਤੇ ਆਰਤੀ ਕਰਨ ਵਾਲੇ ਜਿਹੜੇ ਘਿਓ ਪਾਏ ਤੋਂ ਬਿਨਾਂ ਆਰਤੀ ਨਹੀਂ ਹੁੰਦੀ, ਤੇ ਇਸੇ ਤਰ੍ਹਾਂ ਜਿਹੜੀ ਹਿੰਦੂ ਮਤ ਚ ਆਰਤੀ ਹੈ, ਸਿੱਖ ਮਤ ਦੇ ਅੰਦਰ ਸਾਸ ਜੀ ਆਰਤੀ ਦਾ ਹੋਰ ਰੂਪ ਹੈ। ਤੇ ਪੁਰਾਣੇ ਸਮੇਂ ਦੇ ਵਿੱਚ ਭਾਵੇਂ ਦੀਵੇ ਬਾਲ ਕੇ ਕਰਦੇ ਸੀ, ਹੁਣ ਬਿਨਾਂ ਦੀਵਿਆਂ ਦੇ ਸਾਸ ਜੀ, ਜੈਸੇ ਪੰਤ ਨੇ ਪ੍ਰਮਾਣਿਤ ਕੀਤੀ ਹੈ, ਆਪਾਂ ਨੂੰ ਉਹਦਾ ਕਿਸੇ ਪ੍ਰਕਾਰ ਵਿਰੋਧ ਵੀ ਨਹੀਂ ਕਰਨਾ ਚਾਹੀਦਾ। ਸੋ ਇਹੋ ਆਰਤੀ ਜਿਵੇਂ ਦੀਵੇ ਬਾਲ ਕੇ ਕੀਤੀ ਜਾਂਦਾ, ਘਿਓ ਪਾ ਕੇ ਉਹ ਤੋਂ ਬਿਨਾਂ ਆਰਤੀ ਕਰਦੇ, ਤੇ ਪ੍ਰੇਮ ਤੋਂ ਬਿਨਾਂ ਤੇਰੀ ਆਰਤੀ ਨਹੀਂ। ਜੇ ਪੂਰੀ ਆਰਤੀ ਦੇ ਵਿੱਚ ਰਤਿਆ ਰਹਾ ਪਰਮੇਸ਼ਰ ਸਾਚ ਪਹੁੰਚੋ ਲਿਓ, ਸਦਾ ਜਨ ਪ੍ਰੇਮ ਕੀਓ ਤੇਰੇ ਹੀ ਪ੍ਰਭ ਪਾ। ਇਸ ਕਰਕੇ ਗੋਪਾਲ ਤੇਰਾ ਆਰਤ, ਜੋ ਜਦ ਤੁਮਰੀ ਭਗਤ ਗ੍ਰੰਥੇ ਚੰਗੇ ਕਾਸ ਵਾਰਤਾ, ਰਾਉ ਦਾਲ ਸੀਧਾ ਮਾਗੋ ਘੀਓ, ਹਮਰਾ ਖੁਸ਼ੀ ਕਰਨ ਦੇ। ਹਮਰਾ ਕੀ ਹੈ, ਮੇਰਾ ਚੇਤਾ ਜਿਹੜਾ ਨਾ ਬਹੁਤ ਪ੍ਰਸੰਨ ਹੋ ਜਾਊਗਾ ਜੇ ਮੇਰੇ ਮਨ ਨੂੰ ਸਿੱਧਾ ਕਰਦੇ ਹੋ, ਜੇ ਮੇਰੇ ਆਦ ਵਿਆਦ ਉਪਾਦ ਰੋਗ ਇਹ ਖਤਮ ਕਰਦੇ ਹੋ, ਤੇ ਮਨ ਭਗਤੀ ਸਿੱਧਾ ਹੋਇਆ ਰਹੇ, ਤੇ ਪ੍ਰੇਮ ਰੂਪੀ ਘੀ ਦੇ ਵਿੱਚ ਨਰਮ ਹੋ ਜਾਵੇ ਮੇਰਾ ਮਨ, ਮੈਂ ਕਦੇ ਕਿਸੇ ਨੂੰ ਕੌੜਾ ਵਚਨ ਨਾ ਕਹਾਂ, ਜੇ ਕੋਈ ਵਚਨ ਕਹਿੰਦਾ ਤਾਂ ਸਹਾਰ ਲਵਾਂ, ਇਹੋ ਜਿਹਾ ਮੇਰਾ ਮਨ ਬਣਾ ਦਿਓ ਸੱਚੇ ਪਾਤਸ਼ਾਹ।
ਬਣਿਆ ਸ਼ਬਦ ਨਿਕਾ,
ਤੇ ਬਣਿਆ ਦਾ ਅਰਥ ਹੈ ਪਨਾਹ, ਮੈਂ ਤੇਰੀ ਪਨਾਹ ਮੰਗਦਾ, ਮੈਂ ਕਿਸੇ ਹੋਰ ਦੀ ਸ਼ਰਨ ਚ ਨਹੀਂ ਜਾਣਾ ਦਾਦਾ, ਮੈਨੂੰ ਆਪਣੀ ਪਨਾਹ ਆਪਣੀ ਸ਼ਰਨ ਰੱਖ ਪ੍ਰਭ ਦਾਦੇ, ਮੈਨੂੰ ਆਪਣੀ ਸ਼ਰਨ ਵਿੱਚ ਰੱਖਣਾ। ਪਰੀਆਂ ਸ਼ਾਦਨ ਸ਼ਾਦਨ ਨਾਲ ਸਾਸ ਵੀ ਬਸਤਰ ਦਾ ਹੁੰਦਾ, ਤੇ ਹੇ ਪਰਮੇਸ਼ਰ ਜੀ ਉਹ ਮੈਨੂੰ ਕਿਰਪਾ ਕਰਕੇ ਨਾ ਖਿਮਾ ਰੂਪੀ ਵਸਤਰ ਦੇ ਦਿਓ, ਜਾਂ ਫਿਰ ਸੰਪਰਦਾਇਕ ਅਰਥਾਂ ਵਿੱਚ ਪ੍ਰੇਮ ਦਾ ਵਸਤਰ ਲਿਖਿਆ, ਪ੍ਰੇਮ ਪਟੋਲਾ ਤੈਸਾ ਦਿੱਤਾ ਢੱਕਣ ਰੂਪਤ ਮੇਰੀ, ਦਾਨਾ ਪੀਂਦਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਦੇ। ਇਸ ਕਰਕੇ ਮੈਨੂੰ ਪ੍ਰੇਮ ਰੂਪੀ ਵਸਤਰ ਦਿਓ, ਮੈਨੂੰ ਖਿਮਾ ਰੂਪੀ ਵਸਤਰ ਦਿਓ, ਤੇ ਇਸ ਪ੍ਰਕਾਰ ਦੇ ਮੈਨੂੰ ਕਨੀਆ ਸ਼ਾਦਨ ਨੀਕਾ ਨੀਕਾ ਸੁੰਦਰ ਇਹ ਵਸਤਰ ਲਿਖਿਆ। ਅਥਵਾ ਸ਼ਾਦਨ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਸ਼ਾਦਨ ਕਰ ਦਿਓ, ਇਹਨੂੰ ਛੇਦਨ ਕਰ ਦਿਓ, ਕੱਟ ਦਿਓ ਇਹਨਾਂ ਨੂੰ, ਇਹ ਮੇਰੇ ਮਨ ਨੂੰ ਚਿੰਬੜੇ ਨਾ ਰਹਿਣ। ਕਾਮ ਕ੍ਰੋਧ ਅਹੰਕਾਰ ਬਿਨਸ ਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰ, ਤੇਰੀ ਕਿਰਪਾ ਤੋਂ ਬਿਨਾਂ ਐਸਾ ਹੋ ਨਹੀਂ ਸਕਦਾ। ਇਹਨਾਂ ਨੂੰ ਛੇਦਨ ਕੋਈ ਬੰਦਾ ਨਹੀਂ ਕਰ ਸਕਦਾ, ਇਹਨਾਂ ਨੂੰ ਗੁਰੂ ਸੂਰਮਾ ਜਿਨ ਮਿਨ ਮਾਰੇ ਪੰਜ ਸੂਰ ਵੀ ਐਸੋ ਕੌਣ ਬਲੀ ਦੇ, ਜਿਨ ਪੰਜ ਮਾਰ ਵਿਦਾਰ ਵਿਦਾਰੇ ਸੋ ਪੂਰਾ ਇਹ ਕਲੀ। ਹੇ ਮਹਾਰਾਜ, ਜੇ ਪ੍ਰਗਟ ਹੋਇਓ ਤਾਂ ਧੰਨੇ ਦੀ ਜੋਦੜੀ ਹੈ, ਤਾਂ ਕਾਮ ਕ੍ਰੋਧ ਨੂੰ ਛੇਦਨ ਕਰ ਦਿਓ ਮਾਰੇ, ਤੇ ਜਾਂ ਫਿਰ ਪਰਮੇਸ਼ਰ ਪਟ ਲਈ, ਮੈਂ ਪਰਮੇਸ਼ਰ ਪਰਮੇਸ਼ਰ ਰੂਪੀ ਵਸਤਰ ਹੀ ਲਵਾਂ, ਜਿਵੇਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਪਰਮੇਸ਼ਰ ਪਟ ਲਈ ਮੈਨੂੰ ਇਹੀ ਵਸਤਰ ਮੰਗਦਾ, ਮੈਨੂੰ ਦੂਸਰੇ ਵਸਤਰਾਂ ਦੀ ਲੋੜ ਨਹੀਂ, ਮੈਨੂੰ ਇਹ ਵਸਤਰ ਮੈਨੂੰ ਦੇਣਾ ਕਰ। ਤੇ ਬਣੀਆਂ ਸ਼ਾਦਾ ਨੀਕਾ, ਇਹੀ ਵਸਤਰ ਨੀਕਾ ਕੀ ਸੁੰਦਰ ਹੈ ਮਹਾਰਾਜ,
ਅਨਾਜ ਮੰਗੋ ਸਭ ਨੀਕਾ,
ਤੇ ਅਨਾਜ ਅਨਜਮਾ ਆਜ। ਅੱਜ ਮੈਂ ਮਹਾਰਾਜ ਇੱਕ ਹੋਰ ਵੀ ਗੱਲ ਮੰਗਦਾ, ਆਪ ਅਨਜਮਾ ਆਜ ਮੰਗੋ, ਅੱਜ ਮੈਂ ਦਿਲ ਖੋਲ ਕੇ ਮੰਗਾ ਤੇਰੇ ਕੋਲ ਰਬਾ, ਕਿਰਪਾ ਕਰ ਮੇਰੇ ਤੇ ਸਤ ਸੀਕਾ। ਇਹ ਝੂਠ ਲੋਕ ਜਿਹੜੇ ਬੋਲਣ ਵਾਲੇ ਨੇ, ਇਹ ਝੂਠਿਆਂ ਦਾ ਸਿੱਕਾ ਚੱਲ ਰਿਹਾ ਇੱਥੇ ਮਹਾਰਾਜ, ਝੂਠੇ ਸੱਚਿਆਂ ਨੂੰ ਦੱਬੀ ਫਿਰਦੇ ਹੈ, ਆਪ ਕਿਰਪਾ ਕਰੋ, ਤੇਰੇ ਸੱਤ ਦਾ ਸਿੱਕਾ ਚੱਲਣਾ ਚਾਹੀਦਾ, ਤੇਰੇ ਸੱਤ ਦਾ ਹੀ ਬੋਲ ਵਾਲਾ ਹੋਣਾ ਚਾਹੀਦਾ, ਤੇ ਅੱਜ ਮੈਂ ਤੇਰੇ ਕੋਲੋਂ ਇਹ ਮੰਗਦਾ। ਦੂਸਰਾ ਅਰਥ ਇਹਦਾ ਸਾਸ ਜੀ, ਆਪ ਨਾ ਹੋੜਦਾ ਅੱਜ ਅੱਜ ਨਾ ਮਾਇਆ ਦਾ ਵੀ ਅਰਥ ਕੀਤਾ ਹੋਇਆ, ਹਨ ਹੋਰ ਜਿਹੜੀ ਮਾਇਆ ਹੋਰ ਪਾਸੇ ਨੂੰ ਲਾਉਣ ਵਾਲੀ ਹੈ, ਇਹ ਮੰਗਦਾ ਮਹਾਰਾਜ ਵੀ ਇਹਨੂੰ ਕਿਰਪਾ ਕਰਕੇ ਨਿਵਰਤ ਕਰ ਦਿਓ, ਤੇ ਮੈਂ ਸਦਾ ਹੀ ਤੇਰੇ ਸੱਤ ਦੇ ਨਾਲ ਜੁੜਿਆ ਹਾਂ। ਅਨਾਜ ਮੰਗੋ ਸਤ ਸੀਕਾ, ਮੇਰੀ ਜਿਹੜੀ ਬੁੱਧੀ ਹੈ ਨਾ ਉਹ ਸੱਤ ਦੇ ਨਾਲ ਹੀ ਜੁੜੀ ਰਹੀ, ਸਤ ਪ੍ਰਤੰਗੀ ਹੋ
ਜਾਏ
ਅਕੇਲੀਆਂ ਤੁਕਾਂ ਸਾਸ ਸਮੇਂ ਜੀ। ਚਾਰ ਮਿੰਟ ਰਹੇ ਦਿਨ ਮੈਂ ਇਹਦੇ ਵਿੱਚ ਆਪਣੀ ਗੱਲ ਸਮਾਪਤ ਕਰਨੀ ਹੈ। ਗਊ ਹੈ ਸਮਗੋ ਲਾ ਵੇਰੀ, ਇਹ ਨਹੀਂ ਹੈ ਵੀ ਧੰਨੇ ਨੇ ਗਊਆਂ ਮੱਝੀ ਮੰਗਦਾ ਫਿਰਿਆ ਰੱਬ ਪਰਮ ਫੌਜ ਤੋਂ, ਉਹ ਹਕਤਾ ਦੇ ਰਹਿਤ ਹੋਣ ਵਾਸਤੇ ਉਹਦੀ ਹੱਕ ਸਹੀ ਹੈ ਜੋ ਆਪ ਜੀ ਨੇ ਪਹਿਲਾਂ ਸੁਣਿਆ, ਪਰ ਇੱਥੇ ਧੰਨਾ ਦੀ ਅੰਤਰੀ ਭਾਵ ਕੀ ਕਹਿੰਦੇ ਨੇ, ਪਰਲੋਕ ਵਾਸਤੇ ਇਹ ਮੱਝਾਂ ਧਰਵਾਈ ਜਾਂਦੀਆਂ ਨੇ ਪਰਲੋਕ ਚ, ਨਾ ਗਊਆਂ ਨੇ ਜਾਣਾ, ਨਾ ਵਸਤਰਾਂ ਨੇ ਜਾਣਾ, ਨਾ ਦੁੱਧ ਘੀ ਨੇ ਜਾਣਾ, ਤੇ ਉਹ ਕਹਿੰਦਾ ਲੋਕ ਦੀਆਂ ਚੀਜ਼ਾਂ ਵੀ ਮੰਗੂ ਤੇ ਪਰਲੋਕ ਦੀਆਂ ਵੀ ਮੰਗੂ, ਤੇ ਉਹ ਕਹਿੰਦੇ ਵੀ ਜੱਟ ਸਧਾਰਨ ਉਹਦਾ ਦੇਖ ਲਓ ਤੁਸੀਂ ਕਿੰਨੀ ਤੀਖਣ ਬੁੱਧੀ ਨਿਕਲੀ, ਸਹਿਜ ਬੱਚਕਣ ਵੀਰ ਕਰਨ ਸਾਠਾ ਕਿਸ਼ਾਹ ਨਾਰਕੀ, ਇਤਨੀ ਬੁੱਧੀ ਜਦ ਮਿਲੇ ਤਬ ਹੋਏ ਭਗਤ ਕਰਦਾ, ਭਗਤ ਹੁੰਦਾ ਜਿਹੜਾ ਇੰਨੀ ਬੁੱਧ ਹੋਇਆ ਕਰਦੇ ਹੋ। ਕਹਿੰਦਾ ਮਹਾਰਾਜ ਕਿਰਪਾ ਕਰੋ, ਤਨ ਜਮਾ ਅੱਜ ਅਨਾਜ ਵਾਂਗੂ ਸਤੀ ਕਾ ਗਊ ਮਹਿਸ, ਮੈਂ ਮਹਾਰਾਜ ਆਪ ਜੀ ਦੇ ਕੋਲੋਂ ਇੱਕ ਇਹ ਵੀ ਮੰਗਦਾ, ਭੈ ਦੇ ਸਹਿਤ ਹੋ ਕਰ ਮੈਨੂੰ ਹਮੇਸ਼ਾ ਤੇਰਾ ਡਰ ਰਹੇ, ਮੈਂ ਤੇਰੇ ਡਰ ਵਿੱਚ ਰਹਾਂ, ਭੈ ਦੇ ਸਹਿਤ ਹੋ ਕਰਕੇ ਗਾਓ, ਮੈਂ ਤੇਰਾ ਜਸ ਗਾਉਂਦਾ ਰਹਾਂ, ਭੈ ਦੇ ਸਹਿਤ ਹੋ ਕੇ ਜਸ ਗਾਉਂ ਮੈਂ ਤੇਰਾ। ਇਹ ਨਹੀਂ ਹੈ ਵੀ ਸੋਚੀ ਹੋਰ ਮੈਂ ਨਿਡਰ ਹੋ ਕੇ ਗਾਵਾਂ, ਹੰਕਾ ਦੇ ਸਹਿਤ ਗਾਵਾਂ, ਨਹੀਂ, ਮੈਂ ਤੇਰੇ ਡਰ ਵਿੱਚ ਆ ਕੇ ਗਾਵਾਂ ਰੱਬਾ, ਮੈਂ ਤੈਨੂੰ ਐਕਣ ਹਾਜ਼ਰ ਸਮਝ ਕੇ ਗਾਵਾਂ ਜਿਵੇਂ ਤੂੰ ਪ੍ਰਤੱਖ ਮਿਲਿਆ ਹੈ। ਗਊ ਬਹਿਸ ਮੰਗੋ ਲਾਵੇਰੀ, ਤੇ ਦੂਸਰਾ ਮਹਾਰਾਜ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ, ਜਿਵੇਂ ਹੁਣ ਇਸ ਵੇਲੇ ਤਾਰ ਜੁੜ ਗਈ ਹੈ ਨਾ, ਲਿਵ ਲੱਗ ਗਈ ਤੇਰੇ ਨਾਲ, ਲਾਵੇਰੀ ਦਾ ਮਤਲਬ ਇੱਥੇ ਗਾਂ ਮੱਝ ਲਵੇਰੀ ਤੋਂ ਭਾਵ ਨਾ ਸਮਝਣਾ, ਅੰਤਰੀ ਵਰਤ ਵਿੱਚ ਲਿਵ, ਤੇਰੇ ਚਰਨਾਂ 'ਚ ਮੇਰੀ ਲਵੇਰੀ ਕੀ ਲਿਵ ਲੱਗ ਜਾਏ, ਮੈਂ ਹਰ ਵੇਲੇ ਸਾਡੀ ਲਿਵ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਿਵ ਆ ਜੋ ਕਿਆ ਕਰੇ ਵਿਚਾਰਿਆ, ਤੂੰ ਲਾਸ ਬੜਾ ਸੋਨਾ ਹੀ ਕਿਰਪਾ ਕਰ ਬਣਵਾ, ਇਸ ਨੂੰ ਹੋਰ ਤੁਹਾਨੂੰ ਸਭ ਲੱਗ ਸਵਾਰੀਆ, ਕਹਿ ਨਾਨਕ ਲੇਵੇ ਵਾਜੋ क्या करे विचार, साची लिव लागी है भीतर सतगुरु सुमन माने, मेरी लिव लग जाए महाराज लिव ना व्यक्ति दर, ते ये व्यक्ति मेरी हमेशा लग जाए
एक ताजर तुरी चंगेरी
ते महाराज एक जड़ा शब्द है ना एक ਇਹਦੇ ਨਾਲ ਇਹ ਤੱਤਾ ਤਾਜਨ ਤਾਜਨ ਸ਼ਬਦ ਬਣਿਆ ਹੋਵੇ ਤੱਤੇ ਨੂੰ ਕੰਨਾ ਜੱਜਾ ਨੰਨੇ ਵਿਚਾਰੀ ਤਾਜਨ ਇਹਦਾ ਅਰਥ ਦੇ ਵੇਲੇ ਅੰਤਰੀਵ ਅਰਥ ਲਾਉਣ ਵਾਸਤੇ ਤੱਤਾ ਇਕਤ ਦੇ ਇੱਕ ਦੇ ਨਾਲ ਆ ਕੇ ਇਕਤ ਬਣਦੀ ਵਿਆਕਰਨ ਅਨੁਸਾਰ ਬਣਨ ਦਾ ਇਕਤ ਏਕਤਾ ਵਾਲੀ ਜਿਹੜੀ ਸਮਦ੍ਰਿਸ਼ਟੀ ਮੈਨੂੰ ਦੂਜਾ ਦਿਸੀ ਨਾ ਕੋਈ ਇਕਤ ਜਨ ਮੈਂ ਜਨ ਏਕਤਾ ਵਾਲੀ ਤੇਰੇ ਕੋਲੋਂ ਆਤਮ ਸ਼ੈਣੀ ਬੁੱਧ ਮੰਗਾਂ ਤੇ ਇਹ ਤੁਰੀ ਤੁਰਿਆ ਅਵਸਥਾ ਦੇ ਬਚਾਉਣ ਵਾਲੀ ਏਕਤਾ ਵਾਲੀ ਮੱਤ ਚੰਗੇਰੀ ਹੈ ਇਹ ਤੁਰਿਆ ਅਵਸਥਾ ਚ ਤਾਂ ਹੀ ਪਹੁੰਚ ਸਕਾਂਗੇ ਜੇ ਇੱਕ ਏਕਤਾ ਵਾਲੀ ਮੱਤ ਹੋ ਜਾਏ ਦੂਜਾ ਨਾ ਦਿਸੇ ਬੁਰਾ ਇੱਕ ਦੇਹ ਬੁਝਾਈ ਸਭਨਾ ਦੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਹ ਮੈਨੂੰ ਦਾਤ ਦਿਓ ਦਾਤਾ ਜੀ
ਕਰਕੇ ਕਿਹਨ ਚੰਗੀ
ਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਆਤਮ ਵਿਸ਼ੈਣੀ ਜਿਹੜੀ ਬੁੱਧ ਹੈ ਨਾ ਵਿਸ਼ਾ ਵਿਸ਼ੈਣੀ ਬੁੱਧ ਇਹ ਭੁਲੱਖਣੀ ਔਰਤ ਹੈ ਤੇ ਜਿਹੜੀ ਆਤਮ ਵਿਸ਼ੈਣੀ ਬੁੱਧ ਹੈ ਇਹ ਘਰ ਹਿਰਦੇ ਵਿੱਚ ਰਹਿਣ ਵਾਲੀ ਨਾ ਇਹ ਚੰਗੇਰੀ ਹੈ ਚੰਗੀ ਹੈ ਇਹਦੇ ਨਾਲ ਤੂੰ ਮਿਲ ਸਕਦਾ ਮਹਾਰਾਜ ਇਸ ਕਰਕੇ ਮੈਨੂੰ ਇਹ ਘਰ ਕੀ ਗਹਿਣ ਘਰ ਦੇ ਏਰੀਆ ਵੀ ਤਨਾ ਗਾਹ ਇਸਤਰੀਆਂ ਮੰਗਦਾ ਫਿਰਿਆ ਨਹੀਂ ਭਾਈ ਉਹਨੇ ਘਰ ਕੀ ਗਹਿਣ ਜਿਹੜੀ ਬੁੱਧ ਰੂਪ ਇਸਤਰੀ ਹੈ ਇਹ ਮੇਰੀ ਮਹਾਰਾਜ ਚੰਗੀ ਕਰ ਦਿਓ ਇਹਦੇ ਵਿਗਾੜ ਨਾ ਹੋਵੇ ਚੰਗੀ ਔਰਤ ਹੋਵੇ ਉਹਦੀ ਕੁੱਖ ਤੋਂ ਚੰਗੀ ਸੰਤਾਨ ਪੈਦਾ ਹੁੰਦੀ ਹੈ ਜੇ ਬੁੱਧ ਚੰਗੀ ਹੋਊਗੀ ਉਹਦੇ ਗਿਆਨ ਰੂਪੀ ਪੁੱਤਰ ਵੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਘਾਟੇ ਦਾ ਭਰਨਾ ਉਹ ਜੰਮੇਗਾ ਜੀ ਕੁੱਖ ਤੋਂ ਇਸ ਕਰਕੇ ਸਾਸ ਕਰਕੇ ਬੇਹਨ ਚੰਗੀ ਜਨ ਧੰਦਾ ਲੈ ਮੰਗੀ ਇੱਕ ਵਾਰੀ ਫੇਰ ਭਗਤ ਧੰਨਾ ਜੀ ਦਾ ਅੱਜ ਜਨਮ ਦਿਨ ਹੈ ਅਰ ਇਤਫਾਕ ਆ ਬਿਨਾਂ ਸੋਚੇ ਸਮਝੇ ਨਾ ਮੈਂ ਸੋਚ ਕੇ ਆਇਆ ਤੇ ਨਾ ਇਹਨਾਂ ਮਨੁੱਖਾਂ ਨੇ ਸੋਚਿਆ ਜਿਨ੍ਹਾਂ ਨੇ ਇਹ ਕੰਮ ਕਰਾਇਆ ਕਿ ਵੀ ਇਹ ਧੰਨਾ ਭਗਤ ਦੇ ਇਹ ਅਰਥ ਅੰਤਰੀ ਹੋਣੇ ਚਾਹੀਦੇ ਹੈ ਨਾ ਪ੍ਰਬੰਧਕਾਂ ਦੇ ਇਹ ਕੁਦਰਤੀ ਤੌਰ ਤੇ ਜਦ ਦੇਖਿਆ ਡੇਰੀ ਚ ਮੈਂ ਵੀ ਧੰਨੇ ਭਗਤ ਦਾ ਸ਼ਬਦ ਹੈ ਭਾਈ ਦਰਸ਼ਨ ਸਿੰਘ ਜੀ ਫਿਰ ਕਹਿੰਦੇ ਜੀ ਅੱਜ ਤਾਂ ਜਨਮ ਦਿਨ ਵੀ ਹੈ ਉਹਨਾਂ ਦਾ ਗੁਰੂ ਕਿਰਪਾ ਕਰੇ ਭੁਲਾ ਚੁੱਕਾ ਦੀ ਖਿਮਾ ਕਰ ਲਈ ਭਾਵੇਂ ਧੰਨੇ ਜੀ ਦੇ ਜਨਮ ਦਿਨ ਦੀਆਂ ਫਿਰ ਲੱਖ ਲੱਖ ਵਧਾਈਆਂ ਹੋਣ ਜੀ ਆਓ ਢਾਡੀ ਸਿੰਘਾਂ ਤੋਂ ਆਨੰਦ ਮਾਣੀਏ ਤੇ ਇਹਦੇ ਸਾਸਵੀ ਅੰਤਰੀਵ ਅਰਥ ਆਪ ਜੀ ਨੇ ਸੁਣੇ ਹੈ ਇਹਨਾਂ ਤੋਂ ਲਾਭ ਉਠਾਉਣਾ ਭੁਲਾ ਚੁੱਕਾ ਦੀ ਖਿਮਾ ਕਰਨ
ਬੋਲ ਜੀ ਚੰਗੇਰੀ ਕਰਕੀ ਗੇਨ ਚੰਗੀ ਜਾਂ ਧੰਨਾ ਲੈ ਮੰਗੀ
ਹੇ ਗੋਬਿੰਦ ਹੇ ਗੋਪਾਲ ਹੇ ਲਾਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਰਨ ਅਨੁਪੂਰਨ ਹੋਏ ਮਰਿਆ ਅੰਤ ਕੂਪ ਮਹਾ ਦਿਆਨ ਕਿਰਪਾਲਤਾ ਆਏ ਪ੍ਰਭ ਸਰਣ ਕਿਰਪਾ ਨਿਤ ਦਇਆਲ ਹਰ ਮਨ ਵਸਤ ਨਾਨਕ ਹੋਤ ਨਿਆ ਵਾਹਿਗੁਰੂ ਨਾਮ ਜਹਾਜ ਦੂਸਰਦਾ ਕਰ ਸੇਵ ਦੇ ਗੁਰਪਾਲ ਤਾਰ ਦੂਸਰਦਾ ਕਰ ਸੇਵ ਦੇ ਗੁਰਪਾਲ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।